गुणवंता हर हर दयाल कर कृपा बख्श अवगुण सब मेरे मेरे राम एह नीच कर्म हर मेरे गुणवंता हर हर दयाल कर कृपा बख्श अवगुण सब मेरे ना कौ जति सती नहीं पढ़या मूर्ख मुगदा जन्म भया परणवत नानक तिन की शरणा जिन तू नाही विसरया। परम सम्मान योग जुगो जुग अटल दातार सतगुरु साहिब श्री गुरु ग्रंथ साहिब सच्चे पातशाह जी दी पावन पवित्र हजूरी अंदर उपस्थित होए गुरु सवारे सतसंगी जनों हजूर दे अमृत बचना नूं आप जी कीर्तन रूप विच सरवण कर रहे सी। आओ आपां जो कल विचार आरंभ कीती सी कि सिखां नूं दातार जी आप मेर करके रहत दा दान बख्शो, उस रहत दे दान नूं और उस तो अगला दान सिख अकाल पुरख जी दे चरणा विचों गुरु ग्रंथ साहिब दे चरणा विच खलो के बेनती करके मंगदा है कि जिथे तुसी कृपा करके सिखी दान दिता केस दान दी दात बख्शी मेरे मालिक जी जिथे कृपा करके आपने रहत दी दात बख्शी उथे एक मेर करो असानू बवेक दा दान दियो। आओ उस रहत वाली लड़ी नू अगे तोड़ के अज आपा बवेक दान दी विचार भी गुरु ग्रंथ साहिब जी दी शब्द दी रोशनी विच करनी है। आप समूह माई भाई जितने भी हजूर दी चरण शरण विच हाजिर होए हो एकाग्रता बख्श देखोए अरदास करिए मेरे मालिक आप कृपा करके सानू अंदर दा टिका बख्श के इन्हां पवित्र बचना दी विचार आप ही करा लवो। करो कृपा साध संगत जी गुरु बख्शी फतेह प्रवान करो जी। वाहिगुरु जी का खालसा वाहिगुरु जी की फतेह। कल हजूर दी मेहर नाल आपां विचार कर रहे सां कि उस परम पिता परमेश्वर जी ने जो कुछ भी इस संसार के अंदर सिरजिया है उसनू किसे नेम दे अधीन किसे कायदे कानून दे अधीन किसे मर्यादा दे विच मेरे मालिक ने इनू टिका के रखिया है। फिर तन गुरु ग्रंथ साहब जी की अमृत बाणी ने पंजां तत्तां की मर्यादा उन्हां दी रहत विचों ही भगतां ने अपनी जिंदगी विच उस रहत नूं धारण किया। कल बेनती की सी एक रहत है अंतरमुखी ते एक रहत है बाजमुखी ते गुरु नानक साहब जी दे घर दे अंदर अंदर दी रहत दे नाल नाल बाहर दी रहत भी अत लाजमी है। भावे अंदर दी रहत विच सिख बाणी पढ़दा सिमरन करदा है यतन करदा भी वह औगुणा नूं छड के गुणा का ग्राहक बन जाए ते उत्थे इन्हें बाहर दी रहत उसनों भी धारण करना है ते बाहर दी रहत विच सब तो पहला बचन मेरे धन गुरु कलगीधर सच्चे पातशाह जी दे गुरसिखा सेवकां ने जेड़े रहत नामे लिखे ने उन्होंने पहली रहत ही ये लिखी है कि सिख गुरु जी दे खंडे बाटे की पौ लवे वो खंडे बाटे का अमृत छके। फिर नाल एक बचन किया कहिंदे ओ सिख एक गल चेते रखे खंडे बाटे दी पौल छकन तो बाद अमृत लैन तो बाद इस अमृत छकन तो बाद कदी भी ओ किसे होर पौल नूं धारण ना करे। सिखी दी रहत इहने के खंडे बाटे दा अमृत भी छक लिया फिर किसे दे चरणा दा जल दे दिता लो जी ए भी छक लो ते शब्द वरत लै मैं अमृत जल छकिया है। उन्होंने गुरमुखा ने जिहड़े शब्द वरते किन्नी सुचेतता वरती कि सिख कदी भी भरमे ना इहदे वास्ते अमृत हुण खंडे बाटे दा है ते शब्द वरतिया कहन लगे प्रथम रहत जे यान खंडे की पौल छके। पहली रहत साडी ए गुरु साहिब दे सिखां ने दृढ़ कराई कि प्रथम रहत जे यान खंडे की पौल छके। नाल फिर बचन क्या सोई सिख प्रधान अवर न पौल जो ले। असल विच ओ सिख सब तो श्रेष्ठ है जिना खंडे बाटे दे अमृत दी पौल तो बिना किसे होर पौल नूं सबकार निकल। उन्हें खंडे बाटे तो बिना गुरु दी बाणी विच ओ जो अमृत तैयार होया है उस तो बिना होर कोई अमृत लए। पर देखो उस रहत मर्यादा नूं लिखण वाले रहतनामा लिखण वाले उस गुरसिख ने मैं कहना चार तुकां च पूरी अमृत की गल समझा दिती कि पहली रहत ए वे कि खंडे बाटे का अमृत छक अमृत तो बिना होर किसे पौल नूं धारना करी। फिर नाल ए भी वेरवा कर दिता भी खंडे बाटे की पौल जितना मर्जी कोई महात्मा पुगिया होवे कोई संत होवे ब्रह्म ज्ञानी होवे महापुरुष होवे गुरमुख की मर्यादा विच एक बंदा कदी भी खंडे बाटे की पौल नहीं दे सकता। एक कोल कोई हक नहीं कि भावे जितने मर्जी परमार्थ विच पुगे हैं एक बंदा एक सिख कभी भी पौल नहीं दे सकता। उन्हां शब्द वरते है पांच सिंह जो अमृत देव है वह पांच सिख इकट्ठे होण तां खंडे बाटे की पौल अमृत की पौल बनेगी। प्रथम रहत जे यान खंडे की पौल छकै सोई सिख प्रदान अवरना पौल जो ले। पांच सिंह जो अमृत देवै ता को शेर धार छक पुन लेवै। पांच सिख अमृत दे एक सिख नहीं किते कोई मता भुलेखे विच रह जाइए कि असी अमृत जरूर छकिया जी फलाने महापुरुष पुगे हुए उन्हां सानू छकाया। इत्थे उन्हां ने यह नहीं कहा किहड़े जथे दे होणगे किहड़ी संपर्दा दे होणगे। उन्होंने रहतनामे विच पांच सिंह शब्द वरते ने कि पांच सिंह जो अमृत देवै ता को सिर धार पुन छक पुन लेवै। उस अमृत नूं सिर मथे खिड़े मथे प्रवान करके छक लवे। फिर छकण तो बाद अगला काम की करे जी असी रहत दान मंगदे हां ते सब तो पहली रहत ये भी कहन लगे पुन मिल पांचो रहत जो पाख है पहला अमृत देन ते अमृत छकण तो बाद फिर वह गुरु के लाल पांच सिंह साहबान पांच प्यारे जदो एक जथेदार बन के सानू रहत दृढ़ कराण फिर कहिंदे उस रहत ते कोई तर्क तर्क नहीं उस रहत नू सत बचन करके मान लो पुन मिल पांचो रहत जो पाख है ताको दृढ़ कर मन में रख है ਉਹਨੂੰ ਚੰਗੀ ਤਰ੍ਹਾਂ ਆਪਣੀ ਦਿਰਦੇ ਵਿੱਚ ਦ੍ਰਿੜ ਕਰ ਲੈ, ਉਹ ਸਾਡੀ ਰਹਿ। ਬੇਨਤੀ ਕਰਾਂ ਉਸ ਰਹਿਤ ਵਿੱਚ, ਕੱਲ ਅਰਗ ਕੀਤੀ ਸੀ ਚਾਰ ਵਜਰ ਕ੍ਰਹਿਤਾਂ ਤੋਂ ਬਚਣ ਦੀ ਗੱਲ ਕਹੀ, ਪੰਜਾਂ ਰਹਿਤਾਂ ਦਾ ਸਾਨੂੰ ਧਾਰਮਿਕ ਕਾਰਾਂ ਦਾ ਬਣਾਇਆ, ਨਾਲ ਸਾਨੂੰ ਨਿਤਨੇਮ ਦੀਆਂ ਦਾਤਾਂ ਬਖਸ਼ੀਆਂ, ਨਾਲ ਫਿਰ ਪੰਜਾਂ ਨੇ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਾਇਆ। ਭਾਵੇਂ ਅਸੀਂ ਇਹ ਨਾਮ ਦੀ ਚਰਚਾ ਆਮ ਗਾਏ ਬਗਾਏ ਕਰ ਰਹੇ ਹਾਂ ਕਿ ਵਾਹਿਗੁਰੂ ਜਪੋ, ਸਿਮਰਨ ਕਰੋ, ਭਜਨ ਕਰੋ, ਪਰ ਇਹ ਗੱਲ ਕਦੀ ਨਾ ਭੁੱਲੀਏ ਕਿ ਜਪਣ ਦਾ ਆਨੰਦ ਵੀ ਤਾਂ ਹੈ ਜੇ ਪੰਜਾਂ ਤੋਂ ਅਸੀਂ ਇਸ ਵਾਹਿਗੁਰੂ ਗੁਰਮੰਤਰ ਦੀ ਦਾਤ ਲਈ ਹੋਵੇਗੀ। ਉਹ ਪੰਜਾਂ ਨੇ ਵਾਹਿਗੁਰੂ ਗੁਰਮੰਤਰ ਦਿੱਤਾ, ਉਹਨਾਂ ਮੂਲ ਮੰਤਰ ਦ੍ਰਿੜ ਕਰਾਇਆ ਤੇ ਫਿਰ ਉਹਨਾਂ ਸਿੱਖੀ ਦੀ ਮਰਿਆਦਾ ਬਣਾਉਂਦਿਆਂ ਕਿਹਾ, ਕਹਿਣ ਲੱਗੇ ਕੁਝ ਕੁ ਐਸੇ ਨੇ ਜਿਨ੍ਹਾਂ ਨਾਲ ਤੂੰ ਰੋਟੀ ਬੇਟੀ ਦੀ ਸਾਂਝ ਨਹੀਂ ਕਰਦੀ। ਮੈਂ ਇਸ ਕਰਕੇ ਸੰਖੇਪ ਜੀ ਅਰਜ਼ ਕਰਨਾ ਪਿਆ ਕਿਉਂਕਿ ਇਹ ਸਾਡੀ ਰਹਿਤ ਦਾ ਦਾਨ ਅਸੀਂ ਮੰਗਦੇ ਹਾਂ। ਉਹਨਾਂ ਵਿੱਚ ਪਹਿਲੇ ਸਨ ਕਿ ਮੀਣੇ, ਮੀਣੇ ਤੋਂ ਭਾਵ ਕਿ ਜਿਹੜੇ ਬਾਬੇ ਪਿਰਥੀਏ ਦੀ ਔਲਾਦ ਸਨ ਤੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਜੋਤ ਦੇ ਬਰਾਬਰ ਆਪਣੀ ਗੱਦੀ ਲਾ ਲਈ ਸੀ, ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਦੀ। ਮੀਣਿਆਂ ਤੋਂ ਬਾਅਦ ਆ ਗਿਆ ਧੀਰ ਮਲੀਏ, ਜਿਹੜੇ ਧੀਰ ਮਲ ਨੂੰ ਮੰਨਦੇ ਸਨ ਤੇ ਆਪ ਨੂੰ ਗਿਆਤ ਹੈ ਕਿ ਧੀਰ ਮਲ ਉਹ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆਪਣੇ ਦਾਦੇ ਗੁਰੂ ਦੇ ਹੁੰਦਿਆਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੱਦੀ ਲਾ ਕੇ ਆਪਣੇ ਸਿਰ ਤੇ ਚਵਰ ਚਲਾਉਣ ਲੱਗ ਪਿਆ ਸੀ। ਧੀਰ ਮਲ ਉਹ ਜਿਹਨੇ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਗੋਲੀ ਚਲਾਈ ਸੀ। ਮੀਣਿਆਂ ਨਾਲ, ਧੀਰ ਮਲੀਆਂ ਨਾਲ, ਰਾਮ ਰਾਈਆਂ ਨਾਲ ਕੁੜੀ ਮਾਰ, ਨੜੀ ਮਾਰ, ਸਿਰ ਗੁੰਮ, ਇਹਨਾਂ ਸਾਰਿਆਂ ਨਾਲ ਤੇ ਅੱਗੋਂ ਜਿਨ੍ਹਾਂ ਜਿਨ੍ਹਾਂ ਦੀ ਪੰਥ ਵੱਲੋਂ ਹੁਕਮ ਜਾਰੀ ਹੋਏ ਇਹ ਤੇਰੀ ਰਹਿਤ ਦਾ ਹਿੱਸਾ ਹੈ ਕਿ ਉਹਨਾਂ ਨਾਲ ਤੂੰ ਆਪਣੀ ਰੋਟੀ ਬੇਟੀ ਦੀ ਸਾਂਝ ਨਹੀਂ ਕਰਦੀ, ਇਹਨਾਂ ਤੋਂ ਬਚ ਕੇ ਰਹੀ। ਉਸ ਤੋਂ ਅੱਗੇ ਸ਼ਬਦ ਵਰਤੇ ਸਨ, ਕਹਿਣ ਲੱਗੇ ਤੂੰ ਸੱਚ ਬੋਲੀ, ਧਰਮ ਦੀ ਕਿਰਤ ਕਰੀ ਤੇ ਦਸਾਂ ਨਵਾਂ ਦੀ ਕਿਰਤ ਕਰਕੇ ਤੇਰੀ ਰਹਿਤ ਦਾ ਇੱਕ ਹਿੱਸਾ ਹੈ ਕਿ ਉਹਦੇ ਵਿੱਚੋਂ ਤੂੰ ਦਸਵੰਧ ਜ਼ਰੂਰ ਕੱਢੀ। ਮੈਂ ਸੰਖੇਪ ਜੀ ਸਿਰਫ ਅਰਜ਼ ਕਰਕੇ ਚੱਲਣਾ ਪਿਆ, ਭਾਵੇਂ ਰਹਿਤ ਦਾ ਵਿਸ਼ਾ ਵੀ ਬਹੁਤ ਲੰਬੇਰਾ ਹੈ, ਅੱਗੇ ਆਉਣਾ ਵਿਵੇਕ ਦਾਨ ਵੱਲ। ਉਸ ਵਿੱਚ ਨਾਮ ਬਾਣੀ ਦਾ ਅਭਿਆਸ, ਕੀਰਤਨ ਕਥਾ ਸੁਣਨਾ, ਇਹ ਸੰਗਤ ਵਿੱਚ ਰੁਟੀਨ ਵੀ ਜਾਣਾ, ਇਹ ਤੇਰੀ ਰਹਿਤ ਦਾ ਹਿੱਸਾ ਹੈ। ਨਿਤਨੇਮ ਕਰਕੇ ਆਪਣੀ ਸ਼ਖਸੀ ਅਰਦਾਸ ਤੂੰ ਦੋਨੋਂ ਵੇਲੇ ਕਰਨੀ। ਅਰਦਾਸ ਕਰਦਿਆਂ ਇੱਕ ਗੱਲ ਕਦੀ ਨਾ ਭੁੱਲੀ, ਪਹਿਲੀ ਪੌੜੀ ਤੇ ਨਾਨਕ ਨਾਮ ਚੜ੍ਹਦੀ ਕਲਾ, ਇਹਨਾਂ ਦੋ ਗੱਲਾਂ ਦਾ ਸੁਚੇਤ ਹੋ ਕੇ ਧਿਆਨ ਰੱਖੀ, ਇਹਨਾਂ ਵਿੱਚ ਇੱਕ ਸ਼ਬਦ ਵੀ ਆਪਣੇ ਕੋਲੋਂ ਨਾ ਲਾਈ। ਦੇਖੋ ਜਦੋਂ ਅਸੀਂ ਰਹਿਤ ਮਰਿਆਦਾ ਪੜ੍ਹਨੇ ਹਨ ਤੇ ਅਰਦਾਸ ਜਦੋਂ ਪੜ੍ਹੀ ਉਹਦੇ ਥੱਲੇ ਇੱਕ ਨੋਟ ਦਿੱਤਾ ਹੈ, ਉਹ ਨੋਟ ਇਹ ਹੈ ਕਿ ਜਿਹੜੀ ਪਹਿਲੀ ਪੌੜੀ ਹੈ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ, ਇਹਨੂੰ ਜਦੋਂ ਅਸੀਂ ਪੜ੍ਹਨੇ ਹਾਂ ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੈ ਧਾਏ ਭਾਵ, ਕਈ ਸੱਜਣ ਭਾਵਨਾ ਨਾਲ ਸ਼ਬਦ ਵਰਤ ਲੈਂਦੇ ਨੇ ਗੁਰੂ ਤੇਗ ਬਹਾਦਰ ਸਿਮਰੇ, ਪਰ ਹਕੀਕਤ ਵਿੱਚ ਸਾਨੂੰ ਕੋਈ ਹੱਕ ਨਹੀਂ ਉਸ ਪੌੜੀ ਵਿੱਚ ਇੱਕ ਅੱਖਰ ਇੱਕ ਲਗ ਮਾਤਰ ਅੱਗੇ ਪਿੱਛੇ ਕਰਨ ਦਾ। ਉਸ ਤੋਂ ਬਾਅਦ ਜਿਹੜਾ ਅਸੀਂ ਸ਼ਬਦ ਪੜ੍ਹਨੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ, ਇਸ ਸ਼ਬਦ ਨੂੰ ਵੀ ਕਿਸੇ ਬੰਦੇ ਨੂੰ ਹੱਕ ਨਹੀਂ ਕਿ ਇਹਦਾ ਅੱਖੇ ਅੱਗੇ ਅੱਖਰ ਅੱਗੇ ਪਿੱਛੇ ਕਰ ਸਕੇ। ਉਹਨਾਂ ਕਿਹਾ ਵੀ ਦੋਨੋਂ ਵੇਲੇ ਤੂੰ ਅਰਦਾਸ ਕਰਨੀ, ਤੇਰੀ ਰਹਿਤ ਦਾ ਇੱਕ ਹਿੱਸਾ ਹੈ, ਕਿਤੇ ਦੁੱਖ ਆ ਜਾਏ ਮੁਸੀਬਤ ਆ ਜਾਏ ਤੂੰ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀ। ਉਸ ਰਹਿਤ ਦਾ ਫਿਰ ਸਾਡਾ ਹਿੱਸਾ ਹੈ, ਸਾਡੇ ਚਾਰ ਸੰਸਕਾਰ ਨੇ। ਦੇਖੋ ਉਹ ਚਾਰ ਸੰਸਕਾਰ ਕਿਹੜੇ ਨੇ, ਉਹਨਾਂ ਵਿੱਚੋਂ ਪਹਿਲਾ ਸੰਸਕਾਰ ਹੈ ਕਿ ਜਨਮ ਸੰਸਕਾਰ। ਇਸ ਕਰਕੇ ਸੰਖੇਪ ਜੀ ਅਰਜ਼ ਕਰ ਰਹੇ ਹਾਂ ਵੀ ਇਹ ਰਹਿਤ ਦਾ ਦਾਨ ਅਸੀਂ ਮੰਗਦੇ ਹਾਂ। ਉਸ ਵਿੱਚ ਕਹਿੰਦੇ ਨੇ ਘਰ ਬੱਚੀ ਹੋਵੇ ਤੇ ਭਾਵੇਂ ਪਰਮਾਤਮਾ ਬੱਚੇ ਦੀ ਦਾਤ ਹੈ, ਪੁੱਤਰ ਹੋਵੇ ਧੀ ਹੋਵੇ, ਗੁਰਸਿੱਖੀ ਦੀ ਰਹਿਤ ਵਿੱਚ ਇਹ ਨਹੀਂ ਕਿ ਪੁੱਤਰ ਹੋਵੇ ਤੇ ਭੰਗੜੇ ਪਾਏ ਤੇ ਜੇ ਰੱਬ ਨੇ ਧੀ ਦੇ ਦਿੱਤੀ ਤੇ ਘਰ ਵਿੱਚ ਸੋਗ ਪੈ ਜਾਏ, ਇਹ ਗੁਰੂ ਦੀ ਰਹਿਤ ਨਹੀਂ। ਦੂਸਰੀ ਗੱਲ ਕਿ ਇਸ ਨੂੰ ਸੂਤਕ ਵਾਲੇ ਪਾਸੇ ਨਹੀਂ ਲਿਜਾਣਾ, ਇਹਨੂੰ ਅਪ੍ਰਿਸ਼ਟ ਨਹੀਂ ਮੰਨਣਾ। ਸਾਹਿਬ ਬਾਬੇ ਨਾਨਕ ਕਿਰਪਾਲੂ ਜੀ ਨੇ ਫਿਰ ਇੱਕ ਕਿਰਪਾ ਹੋਰ ਕੀਤੀ, ਕਹਿਣ ਲੱਗੇ ਦੇਖੋ ਅਸੀਂ ਪੜ੍ਹਨੇ ਹਾਂ, ਸਾਨੂੰ ਸੂਤਕ ਤੋਂ ਸੁਚੇਤ ਕਰਦਿਆਂ ਕਿਹਾ ਸੀ ਉਹ ਸੱਜਣਾ, ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, جیتے دانے آن کے جیاں باج نہ کوئے پہلا پانی جیو ہے جت ہریا سب کوئے سوتک کیوں کر رکھی ہے سوتک پوے رسوئے نانک سوتک ایو نہ پتر ہے گیان اتار ہے تو اے اسی ریب دا دان منگنے ہیں دیکھو دو شبد نے ایک سوتک منیا تے ایک پاتک منیا اے دے دن بھی مٹھے جے کر کسے دے بچہ ہو جانا اے کہنا اے ایک پرشتیا گیا ہے تے گرو نانک صاحب نے اتوں دی ادھارن لئی کہن لگے جے جنم کی سوتک آئے ہیں تے جیڑے تو گوئے اپنے گھر وچ بالنا ہے اینا گویاں وچ نکے نکے کیڑے روز جمدے تے مردے پے نے کی تیری چولہے وچ سوتک نہیں جیڑیاں تو لکڑاں روز بالنا پے کی اینا لکڑاں دے وچ کیڑے پلدے کوئی سوتک نہیں جیڑا تو پانی پینا تینوں روز زندگی دیندا ہے ہر سواس تیرا سوتک ہے جدوں تو سواس لینا تینوں زندگی ملدی ہے اوتھے کیا گیا بھی سوتک تو اوپر اٹھ کے جدوں اس بچے دی ماں ترن پھرن جوگی ہو جائے تے تن گرو گرنتھ صاحب جی دی چرن شرن وچ لے کے آئیے اس ویلے گرو کے سکھ ایک مریادا بھی نبھاندے نے اونوں جل چھکان دی گرو کے شبد دی ٹیک لے کے اس تو بعد ساڈا دوجا سنسکار ہے اونوں اسی کہنے ہاں کہ امرت سنسکار جدوں سکھ دا بچہ اپنی سرت سنبھال لوے ان سوجی ہو جائے گرمکھی اکھراں دا گیاتا ہو جائے نت نیم کرن جوگا ہو جائے سکھ دا فرض بنتا ہے کہ ریت وچ رہن لئی اس امرت سنسکار وچ اپنے بچے نو امرت دی داد دوائے تیجا سنسکار ہے ساڈی ریت مریادا دا وہ ہے آنند سنسکار چوتھا سنسکار ہے ساڈا وہ مرتک سنسکار ریت مریادا وچ لکھے ہے کہ چارے دے چارے سنسکار گرو دی پاونا اد وچ رکھنے نے تے ریت مریادا انسار اس اپنی زندگی وچ انہاں نوں کمان دا یتن کرنا ہے چار وجر کرہتاں تو بچنا ہے چار سنسکاراں نوں گرمت انسار دھارن کرنا ہے تیری ریت مریادا دا کیسا ہے تیرے پنج تخت نے یتن کری اپنی زندگی وچ پنجاں تختاں تے تو درشن کری اپنے دساں نواں دی کرت وچوں تو دسواں ضرور کڈنا گرو کے سکھو بہت گھٹ سجن ملن گے جڑے اپنی کمائی دا ایک ایک پیسہ گن کے خرچہ کڈ کے گرو جی دی ریت نوں مندے ہویا دسوند کردے نے نہیں تے حقیقت وچ اسی گنتی کر کے کڈن نوں تیار نہیں ہوندے اے دا کارن اے وے کہ جے کتے لاکھ ڈالر آ جائے جا لاکھ روپیہ ہوے تے دس ہزار وچوں کڈنا پے جائے نا تے اکو دا من بڑا اویڑا ہے وہ کتے گرو دی ریت نوں مندا ہے وہ کہندا چھڈ پراں ہزار روپیہ دھرم کارج میں دے دی باقی 9000 نال کوئی گھر دی چیز بنا اوتھے پھر گنتی کوئی نہیں دیکھو یہ رہت مریادا دا حصہ ہے جتنے بھی تو کمائی کرنا ہے اپنے خرچے نو کڈ کے ایمانداری دے نال اپنا دسوند کڈی تے صاحب نے ایک بچن کہے سن کہ نے بابے کے بابر کے دو آپ کیے پرمیشر دسو جو بابے کے دام نہ دے ہیں تن تے گہ بابر کے لے ہیں جے بابے کے انو دام نہ دتا تو دسوند نہ کڈیا تے سجنا سچ جانی پھر تکے نال کوئی نہ کوئی اے کوئی جی مصیبت پیڑا آ جائے گی تو 10000 نہیں کڈنا ہندوستان دی دھرتی تے کھیڈ واپر دی گلے تے بیٹھے ہوئے کرت بائی کردے ہوئے دسواں ہی سانی کڈنا اج دو چوناں ہندیاں نے نا وہ اکو پیرا پاندے میں جاندے ہیں 2-2.5 لاکھ تکے نال دبکے مار کے لے جاندے بابا آلہ سنگھ ہونی وہ سکھاں دی سیوا کردے سن دیکھو ایک کھن میں وچوں نکلیا ہوں تے کہ میں ایک واری لنگر چھکاندیا نا مائی فتو نے اصل چودا نام سی مائی فتح کور تے بھائی کان سنگھ نے شبد ورتیا نام مائی فتو لنگر ورتاندیا سکھاں دی پنگت لگی تے دال ورتائی تے دال بڑی گرم سی اس نیہنگ سنگھ نے جڑا پرشادا شکل لگا کہندا مائی دال بڑی گرم ہے میں کی کراں تے مائی سی غصے چ کہن لگی میرے سر چ پا دے بھائی کام سنگھ نابا نے گرمت مارکنڈ وچ لکھیا وہ نیہنگ بڑا پھر گرو کے رنگ وچ رکھیا سی انہیں تکیا باٹا پورے دا پورا مائی دے سر وچ الٹا کے رکھ دیتا تپ دی دال سی انہیں سر دے وچ الٹا دیتا جدو سر دے وچ پئی دال تے مائی چھڈ کے بھانڈا تے کڑچی ایک پاسے ہو گئی تے بابا آلہ سنگھ کہندی کل تو لنگر بند کر انہاں دا کہن لگی نالے اسی لنگر چکائیے تے نالے ساڈے سر چ گرم دالا پان ਬੜੀ ਗੁੱਸੇ ਵਿੱਚ ਆਈ ਤੇ ਬਾਬਾ ਆਲਾ ਸਿੰਘ ਕੋਲ ਆ ਕੇ ਕਹਿੰਦੇ ਨੇ ਉਸ ਮਾਈ ਨੂੰ ਆਪਣੀ ਸੁਪਤਨੀ ਨੂੰ ਹੋਇਆ ਕੀ? ਕਹਿਣ ਲੱਗੀ ਮੈਂ ਸਿੱਖ ਦੇ ਬਾਟੇ ਵਿੱਚ ਦਾਲ ਪਾਈ, ਦਾਲ ਗਰਮ ਸੀ, ਬੁਰਕੀ ਲੱਗਦੀ ਨਹੀਂ ਸੀ, ਇਹ ਪੁੱਛਦਾ ਮਾਈ ਦਾਲ ਨੂੰ ਕੀ ਕਰਾਂ? ਮੈਂ ਕਿਹਾ ਸਿਰ ਵਿੱਚ ਪਾ ਦੇ। ਤੇ ਨਿਹੰਗ ਸਿੰਘ ਨੂੰ ਪੁੱਛਿਆ ਵੀ ਤੂੰ ਕੀ ਕੀਤਾ? ਕਹਿੰਦਾ ਸੀ ਦੇਖੋ ਗੱਲ ਕਹਿੰਦੇ ਜੋ ਜੀ ਆਵੇ ਸੋ ਰਾਜੀ ਜਾਵੇ, ਜਿਉਂ ਜੀ ਬਿਰਤੀ ਲੈ ਕੇ ਆਏ ਉਹ ਕੁਛ ਹੁੰਦਾ। ਬਾਬਾ ਅੱਲਾ ਸਿੰਘ ਹੱਸ ਪਏ, ਕਹਿਣ ਲੱਗੇ ਕਦੀ ਨਾ ਕਹੀ ਵੀ ਅੱਜ ਤੋਂ ਬਾਅਦ ਲੰਗਰ ਨਹੀਂ ਲਾਣਾ, ਇਹ ਕਦੀ ਨਾ ਕਹੀ ਅੱਜ ਤੋਂ ਬਾਅਦ ਦਸਵੰਧ ਨਾਲ ਸਿੱਖਾਂ ਦੀ ਸੇਵਾ ਨਹੀਂ ਕਰਨੀ। ਕਹਿਣ ਲੱਗੇ ਇੱਕ ਗੱਲ ਨੂੰ ਸੋਚ, ਅੱਜ ਸਿੱਖ ਦੇ ਹੱਥੋਂ ਤੇਰੇ ਸਿਰ ਵਿੱਚ ਦਾਲ ਵਾਲਾ ਬਾਟਾ ਉਲਟਿਆ ਗਿਆ, ਸੱਚ ਜਾਣੀ ਜੇ ਇਹਨਾਂ ਦੀ ਸੇਵਾ ਨਾ ਕਰਦੇ ਤੇ ਅਬਦਾਲੀ ਨੇ ਤੇਲ ਗਰਮ ਕਰ ਕਰਕੇ ਸਿਰ ਵਿੱਚ ਪਾਉਣਾ ਸੀ, ਸ਼ੁਕਰ ਕਰ ਇਹਨਾਂ ਦੀ ਸੇਵਾ ਕਰਕੇ ਦਾਲ ਸਿਰ ਵਿੱਚ ਗਰਮ ਪਈ ਤੇ ਸਾਡਾ ਬਚਾਅ ਹੋ ਗਿਆ। ਦੇਖੋ ਸਾਡੀ ਰਹਿਤ ਦਾ ਇੱਕ ਹਿੱਸਾ ਹੈ, ਜਿੱਥੇ ਭਜਨ ਬੰਦਗੀ ਸਿਮਰਨ ਕਰਨਾ ਉੱਥੇ ਨੇਮ ਨਾਲ ਆਪਣਾ ਦਸਵੰਧ ਕੱਢੀਏ। ਗੁਰੂ ਕੇ ਸਿੱਖੋ ਇੱਕ ਵਾਰੀ ਸ਼ੁਰੂ ਕਰ ਲਓ। ਭਾਈ ਨੰਦ ਲਾਲ ਤਾਂ ਕਹਿੰਦੇ ਸਨ ਜਿਹੜਾ ਸਿੱਖ ਗੁਰੂ ਕੀ ਗੋਲਕ ਨਾ ਕਰ ਰੱਖੇ ਸੋ ਪੱਕਾ ਤਨਖਾਹੀ ਹੈ, ਉਹ ਤਨਖਾਹਦਾਰ ਹੈ। ਫਿਰ ਦੇਖੋ ਅਸੀਂ ਸੋਚੀਏ ਖਾਂ, ਅਸੀਂ ਇਹ ਕਿਉਂ ਸੋਚਨੇ ਆ ਵੀ ਸਾਨੂੰ ਲੱਖ ਮਿਲਿਆ, ਲੱਖ ਵਿੱਚੋਂ ਦਸ ਹਜ਼ਾਰ ਦੇ ਦਿੱਤਾ, ਹਾਏ ਕੀ ਬਣੇਗਾ? ਉਸ ਦਸ ਹਜ਼ਾਰ ਨੂੰ ਨਾ ਦੇਖੀਏ, 90,000 ਨੂੰ ਦੇਖੀਏ ਕਿ ਮੇਰੇ ਸਤਿਗੁਰੂ, ਮੇਰੇ ਪ੍ਰਭੂ ਜੀ ਤੁਸੀਂ ਕਿੰਨੇ ਕਿਰਪਾਲੂ ਹੋ ਕਿ ਤੁਹਾਡੀ ਸੇਵਾ ਦੇ ਨਿਮਿਤ ਕੇਵਲ 10 ਕੱਢਿਆ ਤੇ 90,000 ਮੈਨੂੰ ਦਿੱਤੇ ਦਾਤਾ, ਇਹ ਤੇਰੀਆਂ ਰਹਿਮਤਾਂ ਨੇ, ਤੂੰ ਦਏਗਾ ਤੇ ਮੈਂ ਦਸਵੰਧ ਕੱਢਣਾ ਹੈ ਨਾ, ਤੂੰ ਦਾਤ ਦੇ ਤੇ ਫਿਰ ਦਾਤਾ 9 ਹਿੱਸੇ ਮੇਰੇ ਤੇ 1 ਹਿੱਸਾ ਤੇਰਾ। ਪਰ ਹੈਰਾਨਗੀ ਦੀ ਗੱਲ ਇਹ ਵੇ ਕਿ ਅਸੀਂ ਲੋਕ ਕਹਿੰਦੇ ਜ਼ਰੂਰ ਹਾਂ। ਮੈਂ ਤਾਂ ਬੇਨਤੀ ਕਰਨਾ ਹੁੰਦਾ ਭਾਵੇਂ ਕੀਰਤਨੀਏ ਗੁਰਸਿੱਖ ਹੋਣ, ਭਾਵੇਂ ਪਾਠੀ ਹੋਣ, ਭਾਵੇਂ ਕਿਰਤੀ ਹੋਣ, ਜਿਤਨੀ ਵੀ ਮਾਇਆ ਆਪਾਂ ਕਮਾਉਂਦੇ ਹਾਂ, ਨੇਮ ਨਾਲ ਗੁਰੂ ਸਾਹਿਬ ਦਾ ਦਸਵੰਧ ਕੱਢਣਾ ਇਹ ਸਿੱਖ ਦੀ ਰਹਿਤ ਮਰਿਆਦਾ ਦਾ ਇੱਕ ਹਿੱਸਾ ਹੈ। ਭਜਨ ਬੰਦਗੀ ਕਰਨੀ, ਸਿਮਰਨ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਸਿੱਖ ਆਪਣਾ ਜਾਰੀ ਰੱਖੇ, ਇਹ ਸਾਡੀ ਇੱਕ ਰਹਿਤ ਹੈ। ਦੇਖੋ ਅਸੀਂ ਰਹਿਤ ਦਾਨ ਮੰਗਣ ਲੱਗੇ ਹਾਂ, ਰਹਿਤ ਦਾਨ ਦਾ ਮਤਲਬ ਮੈਂ ਰਾਤ ਵੀ ਅਰਜ਼ ਕੀਤੀ ਸੀ, ਕੇਵਲ ਅੰਮ੍ਰਿਤ ਛਕਣ ਤੱਕ ਸੀਮਿਤ ਨਹੀਂ, ਉਹ ਸਾਡੀ ਪ੍ਰਥਮ ਰਹਿਤ ਹੈ, ਉਸੇ ਸਭ ਤੋਂ ਪਹਿਲਾਂ ਛਕਣਾ। ਉਸ ਤੋਂ ਅੱਗੇ ਫਿਰ ਕਹਿੰਦੇ ਨੇ ਪੁਣ ਮਿਲ ਪਾਂਚੋ ਸਿੰਘ ਜੋ ਭਾਖ ਹੈ ਤਾਂ ਕੋ ਦ੍ਰਿੜ ਕਰ ਮਨ ਮੈਂ ਰੱਖ। ਉਹਨਾਂ ਪੰਜਾਂ ਨੇ ਕਿਹਾ ਵੀ ਚਾਰ ਸੰਸਕਾਰ ਗੁਰਮਤ ਅਨੁਸਾਰ ਕਰੀ, ਦਸਵੰਧ ਕੱਢੀ, ਝੂਠ ਨਾ ਬੋਲੀ, ਇਹਨਾਂ ਲੋਕਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਕਰੀ ਤੇ ਇੱਕ ਨੇਮ ਬਣਾ ਲਈ ਆਪਣੀ ਜ਼ਿੰਦਗੀ ਵਿੱਚ, ਸਹਿਜ ਪਾਠ ਤੇਰਾ ਜਾਰੀ ਰਹਿ ਜਿਹੜਾ ਪਿਛਲੇ ਦਿਨੀ ਵੀ ਅਰਜ਼ ਕੀਤਾ ਸੀ। ਜਦੋਂ ਸਮਾਂ ਬਣੇ ਭੋਗ ਪਾਈ, ਘਰ ਸੰਗਤ ਨੂੰ ਬੁਲਾਈ, ਸੰਗਤ ਦੀ ਖੱਤੀ ਸੇਵਾ ਕਰੀ। ਹੁਣ ਭਾਵੇਂ ਖੱਤੀ ਸੇਵਾ ਵਾਲਾ ਖਾਸ ਕਰਕੇ ਇੰਡੀਆ ਵਿੱਚ ਤਾਂ ਕੰਮ ਜਾਂਦਾ ਲੱਗਦਾ ਪਿਆ, ਕਿਉਂਕਿ ਪ੍ਰਸ਼ਾਦਾ ਬਣਾਉਣ ਵਾਲੇ ਹਲਵਾਈ ਆ ਜਾਣੇ ਨੇ, ਛਕਾਉਣ ਵਾਸਤੇ ਨੌਕਰ ਆਪਣੇ ਬਹਾਦਰ ਉੱਥੇ ਬੜੇ ਨੇ, ਆਰਾਮ ਨਾਲ ਪ੍ਰਸ਼ਾਦਾ ਛਕਾਇਆ। ਸਰਦਾਰ ਜੀ ਹੋਰਾਂ ਨੇ ਸਾਰਿਆਂ ਨੂੰ ਅੱਗੇ ਸਵਾਗਤ ਕੀਤਾ ਤੇ ਆਪਣੇ ਘਰਾਂ ਨੂੰ ਗਏ। ਬਿਲਕੁਲ ਨਹੀਂ, ਤੇਰੀ ਰਹਿਤ ਦਾ ਹਿੱਸਾ ਹੈ ਕਿ ਆਪਣੇ ਹੱਥੀ ਤੂੰ ਸੇਵਾ ਕਰੀ। ਗੁਰੂ ਕੀ ਬਾਣੀ ਦਾ ਕੀਰਤਨ, ਤੇਰੀ ਰਹਿਤ ਦਾ ਹਿੱਸਾ ਹੈ ਕਿ ਪੰਜਾਂ ਤਖਤਾਂ ਦੇ ਦਰਸ਼ਨ ਕਰੀ ਜੇ ਰੱਬ ਤੈਨੂੰ ਕਿਰਪਾ ਕਰਕੇ ਸ਼ਕਤ ਸਮਰਥਾ ਦੇ। ਉਸ ਤੋਂ ਇਲਾਵਾ ਜਦੋਂ ਪੰਥ ਕੋਈ ਕਾਰਜ ਹੋਵੇ, ਇਹ ਨਹੀਂ ਕਿ ਮੈਨੂੰ ਕੀ ਲੱਗੇ ਅਸਾਂ ਕੀ ਲੈਣਾ ਹੈ, ਨਹੀਂ, ਜਦੋਂ ਵੀ ਪੰਥ ਤੇ ਭੀੜਾ ਬਣੇ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ। ਗੱਲ ਕਹਿਣੀ ਬਹੁਤ ਸੌਖੀ ਹੈ, ਆਪਣਾ ਸਿਰ ਦੇਣ ਵਾਸਤੇ ਤਿਆਰ ਨਹੀਂ, ਇਹ ਤੇਰੀ ਰਹਿਤ ਦਾ ਹਿੱਸਾ ਹੈ। ਖੈਰ ਮੈਂ ਜਿਹੜੀ ਬੇਨਤੀ ਕਰਦਾ ਪਿਆ ਸਾਂ, ਹਜ਼ੂਰ ਨੇ ਕਿਹਾ ਸਿੱਖ ਅਰਦਾਸ ਵਿੱਚ ਮੰਗਦਾ ਰਹਿਤ ਦਾਨ। ਉਸ ਤੋਂ ਅਗਲੀ ਬੇਨਤੀ, ਜੇ ਹੁਣ ਅਸੀਂ ਰਹਿਤ ਦੀ ਵਿਆਖਿਆ ਕਰੀ ਜਾਈਏ, ਰਹਿਤ ਰੱਖੀਏ ਨਾ, ਤੇ ਉਹਦੇ ਸੰਬੰਧੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣਾ ਇੱਕ ਨਿਰਣਾ ਦਿੱਤਾ। ਕਹਿੰਦੇ ਨੇ ਜਿਹੜਾ ਸਿੱਖ ਰਹਿਤ ਨੂੰ ਰੱਖਦਾ ਤੇ ਗੁਰੂ ਕਲਗੀਧਰ ਕਹਿੰਦੇ ਨੇ ਰਹਿਣੀ ਵਿੱਚ ਰਹਿਣ ਵਾਲਾ ਮੇਰਾ ਮਾਲਕ ਹੈ ਤੇ ਮੈਂ ਉਸ ਦਾ ਚੇਲਾ ਹਾਂ, ਤੇ ਜੇ ਸਤਿਗੁਰੂ ਰਹਿਤ ਕੋਈ ਨਾ ਰੱਖੇ ਕੇਵਲ ਕਹੀ ਜਾਏ ਤੇ ਕਹਿਣ ਲੱਗੇ ਉਹਦੇ ਸੰਬੰਧੀ ਜੇ ਪੜ੍ਹਨਾ ਤੇ ਧੰਨ ਗੁਰੂ ਅਰਜੁਨ ਦੇਵ ਜੀ ਦੀ ਇੱਕ ਪੌੜੀ ਪੜ੍ਹ ਲਈ, ਇੱਕ ਪਦਾ ਉਹਨਾਂ ਦਾ ਪੜ੍ਹਿਓ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਠਾਕੁਰ ਮੈਂ ਉਸ ਕਾ ਚਿਹਰਾ ਭਾਵੇਂ ਅਸੀਂ ਪੜ੍ਹਨੇ ਆ ਉਹ ਸਾਹਿਬ, ਪਰ ਜ਼ਿਆਦਾਤਰ ਰਹਿਤ ਨਾਮਿਆਂ ਚ ਦਾਸ ਨੇ ਪੜ੍ਹਿਆ ਉਹ ਠਾਕੁਰ। ਠਾਕੁਰ ਦਾ ਅਰਥ ਵੀ ਹੁੰਦਾ ਮਾਲਕ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਠਾਕੁਰ ਮੈਂ ਉਸ ਕਾ ਚਿਹਰਾ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਫਿਰ ਉੱਥੇ ਬਚਨ ਕਿਹਾ ਜੇ ਕੋਈ ਰਹਿਤ ਨਾ ਰੱਖੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਰਹਿਤ ਅਵਰ ਕਛ ਅਵਰ ਕਮਾਵਤ, ਰਹਿਤ ਕੁਝ ਹੈ ਤੇ ਕਮਾਉਂਦਾ ਕੁਝ ਪਿਆ, ਕਹਿੰਦਾ ਕੁਝ ਪਿਆ। ਸਤਿਗੁਰੂ ਨੇ ਤੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਨਮੁਖ ਕਥਨੀ ਖੈ ਪਰ ਰਹਿਤ ਨਾ ਕੋਈ, ਕਥਾਉਣੀ ਖੈ ਪਰ ਅੰਦਰ ਦੀ ਰਹਿਤ ਨਹੀਂ। ਜਿਹੜੀ ਬੇਨਤੀ ਕਰ ਰਿਹਾ, ਜੇ ਰਹਿਤ ਦਾ ਦਾਨ ਮੰਗੀ ਗਏ, ਅੰਮ੍ਰਿਤ ਦੀ ਦਾਤ ਲੈ ਲਈ, ਅੱਜ ਕੀ ਕਾਰਨ ਕਿ ਜਣਾ ਥਣਾ ਮੇਰੇ ਸਤਿਗੁਰੂ ਦੇ ਇਹਨਾਂ ਕਕਾਰਾਂ ਦੇ ਉੱਤੇ ਕਲਮ ਚੁੱਕਦਾ, ਤਾਂ ਲਿਖਦਾ, ਜ਼ਬਾਨੀ ਕਲਾਮੀ ਬੋਲਦੇ ਨੇ। ਅਸਲ ਵਿੱਚ ਉਦੋਂ ਚਿੰਨ ਹਮੇਸ਼ਾ ਲੋਕ ਨਿੰਦਣ ਲੱਗ ਪੈਂਦੇ ਨੇ ਜਦੋਂ ਚਿੰਨਾਂ ਨੂੰ ਧਾਰਨ ਕਰਨ ਵਾਲਿਆਂ ਦਾ ਅੰਦਰੋਂ ਜੀਵਨ ਨਾ ਰਹੇ। ਤਵੱਜੋ ਦਿਆ ਜੇ, ਹਜ਼ੂਰ ਨੇ ਬਾਣੀ ਵਿੱਚ ਇਹ ਸ਼ਬਦ ਵਰਤੇ ਸਨ, ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪਰ ਗੱਲ ਪਾਵੈ, ਤੇ ਨਾਲ ਅਗਲੀ ਗੱਲ ਕੀ ਸੀ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਂ ਨਾ ਪਾਈ। ਹਜ਼ੂਰ ਨੇ ਬਾਣੀ ਵਿੱਚ ਕਿਹਾ ਸੀ, ਸਾਹਿਬ ਗੁਰੂ ਕਲਗੀ ਧਰ ਜੀ ਨੇ ਭੇਖ ਦਿਖਾਇਓ ਜਗਤ ਕੋ, ਲੋਗਨ ਕੋ ਬਸਕੀਨ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋ ਲੀਨ, ਤੇ ਜੇ ਤੇਰਾ ਭੇਖ ਕੇਵਲ ਹੈ ਅੰਦਰ ਦੀ ਰਹਿਤ ਨਹੀਂ। ਬਾਣੀ ਤੋਂ ਬਿਨਾਂ ਰਹਿਤ ਨੇ ਕਾਇਮ ਰਹਿਣੇ ਨਹੀਂ, ਸਿਮਰਨ ਤੋਂ ਬਿਨਾਂ ਬਾਹਰ ਦੇ ਚਿੰਨਾਂ ਦੀ ਕਾਇਮਤਾ ਰਹੇਗੀ ਨਹੀਂ। ਤਾਂ ਹੀ ਕਿਹਾ ਰਹਿਤ ਅਵਰ ਕਛ ਅਵਰ ਕਮਾਵਤ, ਮਨ ਹੀ ਪ੍ਰੀਤ ਮੁਖੋਂ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪਰਦੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸ਼ ਆਪ ਨਾ ਕਰੈ। ਤੇ ਚੇਤੇ ਰੱਖੋ ਜਿਹੜਾ ਰਹਿਤ ਰੱਖਦਾ ਉਹ ਤਾਂ ਸ਼ਹਿਦ ਦਾ ਮਾਲਕ ਹੈ, ਉਹ ਠਾਕੁਰ ਮੈਂ ਉਸ ਕਾ ਚੇਰਾ, ਤੇ ਜੇ ਰਹਿਤ ਨਹੀਂ ਰੱਖਦਾ ਉਹਨੂੰ ਸਾਹਿਬ ਕਹਿੰਦੇ ਨੇ ਕਿ ਪਿਆਰੇ ਚੇਤੇ ਰੱਖਿਓ ਕਿ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੜ ਲਾਵਤ, ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਕੀ ਭੀਨ, ਅਵਰ ਉਪਦੇਸ਼ ਹੈ ਆਪ ਨਾ ਕਰੈ, ਆਵਤ ਜਾਵਤ ਜਨਮ ਮਰ। ਰਹਿਤ ਰੱਖੇਗਾ ਤੇ ਗੁਰੂ ਤੈਨੂੰ ਆਪਣਾ ਰੂਪ ਆਪਣਾ ਸਰੂਪ ਆਪਣਾ ਸਹਿਤ ਮੰਨਣਗੇ। ਤੇ ਜੇ ਸੱਜਣਾ ਰਹਿਤ ਤੋਂ ਥਿੜਕ ਗਿਓ, ਕੁਝ ਕਿਹਾ ਤੇ ਕਮਾਈ ਕੁਝ ਕੀਤੀ, ਫਿਰ ਆਉਂਦਾ ਜਾਂਦਾ ਜੰਮਦਾ ਤੇ ਮਰਦਾ ਰਹੇਗਾ। ਹਜ਼ੂਰ ਦੇ ਚਰਨਾਂ ਵਿੱਚ ਸਿੱਖ ਖਲੋ ਕੇ ਇਹ ਰੋਜ਼ ਦਾਤ ਮੰਗਦਾ ਹੈ, ਖੇ ਦਾਤਾ ਜੀ ਕੇਸ ਦਾਨ ਤੋਂ ਬਾਅਦ ਤੁਸੀਂ ਮੈਨੂੰ ਰਹਿਤ ਦਾਨ ਦਿਓ। ਹੁਣ ਇੱਥੇ ਇੱਕ ਸਵਾਲ ਮਨ ਵਿੱਚ ਪਿਛਲੇ ਦਿਨ ਆਇਆ ਵੀ ਕੇਸ ਦਾਨ ਇਹ ਮੰਗਣ ਤੋਂ ਬਾਅਦ ਫਿਰ ਰਹਿਤ ਦਾਨ ਕਿਉਂ ਮੰਗ ਲਿਆ? ਕੀ ਕੇਸ ਜਿਹੜੇ ਨੇ ਉਹ ਰਹਿਤ ਵਿੱਚ ਨਹੀਂ ਆਉਂਦੇ? ਆਖਰ ਅਸੀਂ ਪਿਛਲੇ ਦਿਨਾਂ ਤੋਂ ਪੜ੍ਹੀ ਜਾਂਦੇ ਹਾਂ ਕੇਸ ਰਹਿਤ ਵਿੱਚ ਨਹੀਂ ਆਉਂਦੇ। ਹਜ਼ੂਰ ਕਹਿੰਦੇ ਨੇ ਕਈਆਂ ਲੋਕਾਂ ਦੇ ਇਹ ਵੀ ਮਨ ਦਾ ਭਰਮ ਹੈ ਕਿ ਬਾਕੀ ਤਾਂ ਮੈਂ ਸਾਬਤ ਸੂਰਤਾਂ ਬੜੀ ਮਾਲਕ ਦੀ ਦਇਆ ਹੈ ਪਰ ਅੰਮ੍ਰਿਤ ਕੋਈ ਨਹੀਂ ਛਕਿਆ। ਹਜ਼ੂਰ ਕਿਰਪਾਲੂ ਕਹਿੰਦੇ ਨੇ ਇਹ ਵੀ ਗੱਲ ਚੇਤੇ ਰੱਖੀ, ਧਰੇ ਕੇਸ ਪੌਣ ਬਿਨਾ ਭੇਖੀ ਮੂੜਾ ਸਿੱਖ, ਕਿ ਚੇਤੇ ਰੱਖ ਜਿੱਥੇ ਕੇਸ ਦਾਨ ਮੰਗਿਆ ਹੈ ਉੱਥੇ ਕੱਲੇ ਕੇਸ ਨਾ ਰਹਿ ਜਾਣ, ਸਿੱਖੀ ਵਾਲਾ ਰਹਿਤ ਦਾਨ ਵੀ ਮੰਗੀ, ਕੇਸ ਤਾਂ ਕੋਈ ਹੋਰ ਬੰਦਾ ਵੀ ਰੱਖ ਸਕਦਾ। ਹਕੀਕਤ ਵਿੱਚ ਸਿੱਖ ਤੂੰ ਤਾਂ ਬਣੇਗਾ ਜਦੋਂ ਸਿੱਖੀ ਵਾਲੀ ਰਹਿਤ ਨੂੰ ਕਮਾਉਣ ਲੱਗ ਪਵੇਗਾ। ਸਾਹਿਬ ਨੇ ਸ਼ਬਦ ਵਰਤੇ ਕਿ ਧਲੇ ਕੇਸ ਪੌਲ ਬਿਨਾ ਭੇਖੀ ਮੂੜਾ ਸਿੱਖ, ਮੇਰੇ ਦਰਸ਼ਨ ਨਾਹੇ ਪਿੱਛ ਪਾਪੀ ਤਿਆਗੈ ਭੇਖ। ਦੇਖ ਮੋਹੇ ਸ਼ਬਦ ਵੀ ਆਉਂਦਾ। ਹਜ਼ੂਰ ਕਿਰਪਾਲੂ ਨੇ ਕਿਹਾ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ। ਹੁਣ ਅਗਲਾ ਜਿਹੜਾ ਦਾਨ ਸੱਚੀ ਸਰਕਾਰ ਨੇ ਸਾਨੂੰ ਮੰਗਣ ਲਈ ਕਿਹਾ ਉਹ ਹੈ ਵਿਵੇਕ ਦਾਨ। ਜਦੋਂ ਅਸੀਂ ਵਿਵੇਕ ਸ਼ਬਦ ਨੂੰ ਪੜ੍ਹਨੇ ਹਾਂ ਤੇ ਵਿਵੇਕ ਦੇ ਅਰਥ ਵਿਦਵਾਨਾਂ ਨੇ ਬੜੇ ਪਿਆਰੇ ਢੰਗ ਨਾਲ ਕੀਤੇ ਨੇ। ਇੱਕ ਸੱਜਣ ਨੇ ਤੇ ਅਰਥ ਕੀਤੇ ਨੇ ਵਿਵੇਕ ਦੇ ਕਿ ਸੱਤ ਔਰ ਅਸੱਤ ਦੀ ਸੋਝੀ, ਚੰਗੇ ਤੇ ਮੰਦੇ ਦੀ ਪਹਿਚਾਣ, ਝੂਠ ਤੇ ਸੱਚ ਨੂੰ ਪਹਿਚਾਨਣ ਵਾਲੀ ਗਿਰਤੀ। ਤਿੰਨ ਸ਼ਬਦ ਬੜੇ ਨੇੜੇ ਨੇੜੇ ਦੇ ਨੇ, ਇੱਕ ਹੈ ਬੁੱਧੀ, ਦੂਸਰਾ ਹੈ ਗਿਆਨ ਤੇ ਤੀਸਰਾ ਹੈ ਵਿਵੇਕ। ਦੇਖੋ ਵਿਵੇਕ ਦਾ ਅਰਥ ਚੰਗੇ ਮੰਦੇ ਦੀ ਪਹਿਚਾਣ ਵੀ ਹੈ, ਵਿਵੇਕ ਦਾ ਅਰਥ ਜੀਵਨ ਵਿੱਚ ਰਹਿਤ ਨੂੰ ਕਮਾਉਣ ਦਾ ਨਾਮ ਵੀ ਹੈ, ਵਿਵੇਕ ਦਾ ਅਰਥ ਅੰਦਰ ਦੀ ਸੂਝ ਵੀ ਹੈ। ਤੇ ਇਹ ਗੱਲ ਕਦੀ ਨਾ ਭੁੱਲਿਓ ਵੀ ਇੱਥੇ ਵਿਵੇਕ ਦਾ ਅਰਥ ਕੇਵਲ ਦਿਮਾਗੀ ਗਿਆਨ ਨਹੀਂ ਕਿ ਇਸ ਬੰਦੇ ਨੂੰ ਗਿਆਨ ਇੰਨਾ ਹਾਸਲ ਹੋ ਜਾਏ। ਇੱਕ ਸੱਜਣ ਨੇ ਜੋ ਹੋਰ ਅਰਥ ਕੀਤੇ ਨੇ, ਉਹਨਾਂ ਵਿਵੇਕ ਦੇ ਅਰਥ ਕੀਤੇ ਨੇ ਬਿਬ ਨੂੰ ਵੱਖਰਾ ਕਰ ਦਿੱਤਾ ਤੇ ਏਕ ਨੂੰ ਵੱਖਰਾ ਕੀਤਾ। ਬਿਬ ਦਾ ਅਰਥ ਹੈ ਦੋ, ਏਕ ਦਾ ਅਰਥ ਹੈ ਕੇਵਲ ਇੱਕ। ਕਹਿੰਦੇ ਨੇ ਵਿਵੇਕ ਬੁੱਧੀ ਅਸੀਂ ਮੰਗਦੇ ਹਾਂ, ਵਿਵੇਕ ਦਾ ਦਾਨ ਮੰਗਦੇ ਹਾਂ। ਕਹਿੰਦੇ ਨੇ ਵਿਵੇਕ ਦਾ ਅਰਥ ਇਵੇਂ ਕਿ ਬ੍ਰਹਮ ਨੂੰ ਤੇ ਸੰਸਾਰ ਨੂੰ, ਇਉਂ ਕਹਿ ਲਓ ਬ੍ਰਹਮ ਨੂੰ ਤੇ ਮਾਇਆ ਨੂੰ ਦੋ ਨਾ ਸਮਝ ਕੇ ਉਹਨਾਂ ਦੋਨਾਂ ਦੇ ਵਿੱਚੋਂ ਕੇਵਲ ਇੱਕ ਸਮਾਨਤਾ ਤੱਕ ਨਹੀਂ संसार नूं ते ब्रह्म नूं एक करके जानना एदा भी नाम है बबे। देखो साहब धन गुरु ग्रंथ साहब ने एक कृपालता करके फिर इहदी व्याख्या जो की बबेक का अर्थ है वह मत जिदे नाल सानू सच ते झूठ की सोझी हो जाए। फिर मैं बेनती कर दिया ये दिमागी विद्या का नाम नहीं। जे कोई बंदा पढ़ लेंदा ते आपां कह दिए बड़ा विवेकवान है इहदे कोल बड़ी विवेक बुद्धि है। पढ़ाई का नाम विद्या का नाम दिमागी ज्ञान का नाम दुनिया के इलम का नाम सिक्खी विच विवेक नहीं। हजूर कहिंदे ने कई बारी दिमागी ज्ञान बंदे नूं आंग बुद्ध दे देंदा है पर विवेक तां ओह दाणे जिहदे ज्ञान आउण दे नाल बंदा अपने मूल नूं पहचान लवे। सिख रोज दात मंगदा है कि हे सतगुरु तुसी कृपा करके मैनू विवेक दान दिओ। भगत रविदास जी ने एक शब्द वरते है वह कहिंदे ने कि हे मेरे मालक जी के माधो अविद्या खित की बबे दीप मलीन। कहन लगे हे प्रभु के साडी बिरती की बन गई है असी अग्ञानता नू खित पै करने आ प्रेम पै करने आ ते जेड़ा विवेक दा दीवा है असल विचो मलीन हो गए। विवेक जेड़ी सूझ है ओदे अंदर मलीनता आ गई है। उन्होंने फिर एक होर शब्द वरते है गुरु ग्रंथ साहब की बाणी विच कहन लगे दुलभ जन्म पुन फल पायो बिरथा जात अबवेकै। अबवेकै दा अर्थ जिदे कुल विवेक नहीं जिदे कुल ज्ञान नहीं जिदे कुल सूझ नहीं अंदर दे मूल नूं नहीं पहचानिया। कहन लगे मनुखा जन्म बड़ा दुर्लभ है विवेक ना होण करके ये व्यर्थ पिया जांदा है। ते पुछिया जी देखो तुसी केड़े विवेक की गल करदे हो इन्हें तां इन्ना ज्ञान हासिल कीता अज इहदे कुल रुपया बड़ा इहदे कोल तां राज पदवी है अपनी बौद्धिक तल ते इन्हें जिंदगी जी के इन्ना बिजनेस चलाया भी इहदे नालों तां सियाणे कोई नहीं। ते उत्थे रविदास जी ने इस गल का नितारा कर दिता कहन लगे सजना विवेक तो बिना केवल आ तू अपनी बाहर की तरक्की नू ज्ञान ना समझी। जे राजे इंद्र वर्गा राज भी तेरे कोल आ जाए पर सच जानी जे विवेक नहीं रब की भगती नहीं ते इन्ना वड्डा पसारा भी किसी अर्थ नहीं। उन्हां शब्द वरते ने दुलभ जन्म पुन फल पायो। सिर्फ विवेक शब्द वल ध्यान दिया कि दुलभ जन्म पुन फल पायो बिरथा जात अबवेकै राजे इंद्र समसर ग्रह आसन बिन हर भगत कहो के लेख है। ते अगे शब्द वरते ने जान अजान पै हम बावर सोच असोच दिवस जाई। हुण जिन्हों असी विवेक कहने हैं देखो उत्थे उन्हें शब्द वरते ने सानू पता है पढ़िया जरूर है किताबां विच लिखिया सी कि गुरसुखी विच लिखिया शराब नहीं पीना समझ है पर जान अजान पए हम बावर ओनू विवेक बुद्धि किवें कहांगे जिहड़ा लिखदा भी होवे पढ़दा भी होवे समझ भी होवे ते परत के ओह कुकर्म करी जा ओह कदी विवेकी नहीं हो सकदा ओहदे कोल सूझ नहीं। जान अजान पए हम बावर कहन लगे सोच असोच दिवस जाही साडा दाता चंगियां मंदियां सोचां विच सारा दिन निकल गया अगली तो कदी पढ़िओ। कहन लगे हे प्रभु इंद्री सबल इथे सबल दर्थ हुंदा बल शायद कहिंदे ने इंद्रियां इन्नियां कु प्रवृत्त हो गईयां ने संसार दे अंदर इन्हां ने दुनिया दे इस रंग नूं दुनिया दे रस नूं दुनिया दे पदार्थां नूं दुनिया दे वकारां नूं भोगदियां पईयां ने। इंद्री सबल निबल विवेक बुद्ध परमार्थ प्रवेश नाही। इस तुक नूं थोड़ी जी तवज्जो दिया जे तां जो होर भी क्लीयर हो सके कि असल विच विवेक दान की है। साहब कृपालू जी मेहरता करते ने कहन लगे देखो इंद्री सबल इंद्रिया बल सहत नहीं इन्होंने हर तरह के वकारा ग्रहण किया। कहन लगे निबल विवेक बुद्ध जेड़ी विवेक बुद्धि सी ना चंगी मत सी चंगे बंदे की पहचान वाली सी। कहन लगे वह निबल दर्थ हों बल तो रहत हो गई है जिन्या मर्जी तू किताबा पढ़ी जाए मना परमार्थ परमेश नाही। जिन्नी देर तक तेरे कोल विवेक बुद्धि नहीं उन्नी देर तक तू परमार्थ नू कमा नहीं सकता। हुण इत्थे इक सवाल होर उठदा है भी वह विवेक बुद्धि आवे किवें किवें असीं वह विवेक बुद्धि लईए। हुण साडे खास करके सिख जगत अंदर दो गल्लां चलदियां पईयां ने ਤੇ ਅੱਜ ਕੱਲ ਪੂਰੇ ਜੋਬਨ ਤੇ ਚੱਲਦੀ ਪਈ ਹੈ, ਜੋਬਨ ਰੁੱਤ ਆਈ ਇਸ ਗੱਲ ਦੀ, ਉਹ ਹੈ ਚੁੰਚ ਗਿਆਨ, ਅੰਦਰੋਂ ਸਖਣੇ ਬਾਹਰੋਂ ਬੜਬੋਲੇ। ਮੇਰੇ ਸਤਿਗੁਰੂ ਨੇ ਕਿਹਾ ਇਹ ਵਿਵੇਕ ਨਹੀਂ ਹੈਗਾ, ਇਹਨੂੰ ਮਤ ਸਮਝੀ, ਇਹ ਵਿਵੇਕ ਗਿਆਨ ਹੈ। ਅੱਜ ਤੋਂ ਮੁੱਦਤਾਂ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਵਿਵੇਕ ਲੈਣ ਲਈ ਲੋਕਾਂ ਨੇ ਅਨੇਕਾਂ ਯਤਨ ਕੀਤੇ, ਜੇ ਵਿਵੇਕ ਬੁੱਧੀ ਹਾਸਲ ਕਰਨੀ ਚਾਹੁੰਦਾ ਤੇ ਗੁਰਮਤਿ ਦੇ ਇੱਕ ਸ਼ਬਦ ਨੂੰ ਇੱਕ ਅਸ਼ਟਪਦੀ ਨੂੰ ਪੜ੍ਹ ਲਈ, ਸੱਚ ਜਾਣੀ ਤੈਨੂੰ ਸਮਝ ਪੈ ਜਾਏਗੀ ਵਿਵੇਕ ਦਾਨ ਮਿਲਣਾ ਕਿਵੇਂ ਹੈ। ਮੰਗਦੇ ਤੇ ਹੈ ਕਿ ਸਤਿਗੁਰੂ ਤੁਸੀਂ ਵਿਵੇਕ ਦਾਨ ਦਿਓ, ਤੇ ਮੈਂ ਤਾਂ ਜਿਸ ਦਿਨ ਦੀ ਇਹ ਕਥਾ ਸ਼ੁਰੂ ਕੀਤੀ ਹੈ ਨਾ, ਆਪਣੇ ਮਨ ਨੂੰ ਜ਼ਰੂਰ ਕਹਿਣਾ ਮਨਾ, ਟੇਬਲ ਕਾਰਡ ਦੀ ਤਰ੍ਹਾਂ ਸੀਡੀ ਦੀ ਤਰ੍ਹਾਂ ਤੂੰ ਰੋਜ਼ ਸ਼ਬਦ ਰਿਪੀਟ ਹੀ ਕਰੀ ਗਿਆ। ਅਸਲ ਵਿੱਚ ਜਿਹੜੇ ਇੰਨੇ ਡੂੰਘੇ ਸ਼ਬਦ ਗੁਰਮੁਖਾਂ ਨੇ ਅਰਦਾਸ ਵਿੱਚ ਦਰਜ ਕੀਤੇ ਨੇ, ਜੇ ਇੱਕ ਇੱਕ ਸ਼ਬਦ ਤੇ ਰੁਕ ਜਾਏ ਅਰਦਾਸ ਨੂੰ ਕਮਾ ਲਵੇ ਤੇ ਸਮਝ ਲਈ ਤੂੰ ਸਿੱਖੀ ਕਮਾ ਗਿਆ, ਜੇ ਅਰਦਾਸ ਹੀ ਕਮਾ ਹੈ। ਹੁਣ ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਅਸੀਂ ਵਿਦਿਆ ਪੜ੍ਹ ਕੇ ਸੋਚਦੇ ਹਾਂ ਕਿ ਇਹ ਵਿਵੇਕ ਬੁੱਧੀ ਆ ਗਈ। ਇੱਕ ਵਿਦਵਾਨ ਕਹਿੰਦਾ ਹੈ, ਉਹ ਲਿਖਦਾ ਹੈ, ਕਹਿੰਦਾ ਵਿਵੇਕਹੀਨ ਵਿਦਵਤਾ ਨਾਲੋਂ, ਸ਼ਬਦਾਂ ਵੱਲ ਧਿਆਨ ਦਿਆ ਜੀ, ਵਿਵੇਕਹੀਨ ਵਿਦਵਤਾ ਨਾਲੋਂ, ਕਹਿਣ ਲੱਗੇ ਵਿਦਵਤਾਹੀਨ ਵਿਵੇਕ ਚੰਗਾ ਹੈ। ਇਹਦੇ ਅਰਥ ਕੀ ਨੇ? ਕਹਿੰਦੇ ਨੇ ਜੇਕਰ ਕੋਈ ਬੰਦਾ ਵਿਵੇਕਹੀਨ ਹੈ, ਉਹਦੇ ਕੋਲ ਸੂਝ ਕੋਈ ਨਹੀਂ, ਚੰਗੇ ਮੰਦੇ ਦੀ ਪਹਿਚਾਣ ਨਹੀਂ, ਤੇ ਵਿਦਵਾਨ ਬਣਿਆ, ਕਹਿਣ ਲੱਗੇ ਉਹਦੇ ਨਾਲੋਂ ਉਹ ਚੰਗਾ ਹੈ ਜਿਹੜਾ ਅੱਖਰ ਘੱਟ ਪੜਿਆ ਪਰ ਘੱਟੋ ਘੱਟ ਅੰਦਰ ਦੀ ਸੂਝ ਤਾਂ ਲੈ ਕੇ ਬੈਠਾ, ਉਹਦੇ ਕੋਲ ਅੰਦਰ ਦਾ ਵਿਵੇਕ ਤਾਂ ਹੈ। ਜੇ ਅਸੀਂ ਕਹੀਏ ਵੀ ਇਕੱਲਾ ਪੜ੍ਹਨ ਦੇ ਨਾਲ ਸਾਨੂੰ ਵਿਵੇਕ ਮਿਲ ਜਾਏਗਾ, ਗੁਰਮੁਖੋ ਕਿਤਾਬਾਂ ਪੜ੍ਹਨ ਦੇ ਨਾਲ ਵਿਵੇਕ ਨਹੀਂ। ਗੁਰੂ ਅਰਜਨ ਸਾਹਿਬ ਨੂੰ ਪੁੱਛੀਏ ਕਿਵੇਂ ਮਿਲੇਗਾ, ਉਹ ਕਹਿਣ ਲੱਗੇ ਯਤਨ ਕੀਤਾ ਸੀ ਕਿ ਪਾਠ ਪੜ੍ਹਿਓ। ਇਸ ਰਹਾਓ ਦੀਆਂ ਤੁਕਾਂ ਦੋ ਨੇ, ਅਸ਼ਟਪਦੀ ਆਪ ਜੀ ਦੇ ਸਮਕਸ਼ ਮੈਂ ਰੱਖਣੀ, ਦੋ ਅਸ਼ਟਪਦੀ ਦੋ ਰਹਾਓ ਦੀਆਂ ਤੁਕਾਂ ਨੇ। ਪਹਿਲੀ ਰਹਾਓ ਦੀ ਤੁਕ ਵਿੱਚ ਵਿਵੇਕ ਦਾ ਦਾਨ ਮੰਗਿਆ, ਤੇ ਦੂਜੀ ਰਹਾਓ ਦੀ ਤੁਕ ਵਿੱਚ ਕਹਿ ਦਿੱਤਾ ਵਿਵੇਕ ਇਹਨਾਂ ਨੂੰ ਮਿਲਦਾ ਜਿਹੜੇ ਐਸ ਬਚਨ ਨੂੰ ਕਮਾ ਲੈਂਦੇ। ਵਿਵੇਕ ਦਾਨ ਕੀ? ਕਹਿਣ ਲੱਗੇ ਪਾਠ ਪੜ੍ਹਿਓ। ਮੇਰੇ ਮਾਲਕ ਜੀ ਪਾਠ ਵੀ ਬੜੇ ਕੀਤੇ ਤੇ ਕਰਨੇ ਵੀ ਚਾਹੀਦੇ ਨੇ, ਸਿੱਖ ਦੀ ਜ਼ਿੰਦਗੀ ਦਾ ਹਿੱਸਾ ਹੈ ਪਾਠ, ਪਰ ਇਹ ਗੱਲ ਕਦੀ ਨਾ ਭੁੱਲੇ ਕਿ ਪਾਠ ਕਰੂਲੀਆਂ ਨਾ ਕਰੇ, ਪਾਠ ਨੂੰ ਇਸ ਗਰਦਨ ਤੋਂ ਥੱਲੇ ਵੀ ਜਾਣਦਾ। ਹੁਣ ਇੱਕ ਬੰਦੇ ਨੂੰ ਪਿਆਸ ਲੱਗੀ ਕਿ ਇਹ ਗੁਰੂ ਕਲਗੀਧਰ ਜੀ ਨੇ ਬਚਨ ਮਿਸ਼ਨ ਕਹਿ, ਜਦੋਂ ਕਿਹਾ ਜੀ ਬੜਾ ਪਾਠ ਚੱਲਦਾ ਪਿਆ, ਕਹਿਣ ਲੱਗੇ ਪਿਆਸ ਲੱਗੀ ਹੋਵੇ ਤੇ ਜੇ ਅਸੀਂ ਕਰੂਲੀਆਂ ਕਰਕੇ ਕਹੀਏ ਪਾਣੀ ਤੂੰ ਬਾਹਰ ਕੱਢ ਦੇ, ਕਦੀ ਵੀ ਪਿਆਸ ਨਹੀਂ ਬੁੱਝਣੀ। ਪਿਆਸ ਤਾਂ ਬੁੱਝੇਗੀ ਜੇ ਇਸ ਗਲੇ ਤੋਂ ਥੱਲੇ ਤੂੰ ਪਾਣੀ ਨੂੰ ਜਾਣ ਲੈਂਗਾ। ਹੁਣ ਜੇ ਕਰੂਲੀਆਂ ਕਰੀ ਜਾਈਏ, ਵਾਹਿਗੁਰੂ ਮੇਰੇ ਦਾਤਾ ਤੂੰ ਬਖਸ਼ ਲਈ, ਕਹਿੰਦਿਆਂ ਅੰਦਰ ਵੀ ਥੋੜਾ ਜਿਹਾ ਬਹਿਲਦਾ ਵੀ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ। ਕਿ ਆਪਾਂ ਜਦੋਂ ਦਰਬਾਰ ਸਾਹਿਬ ਜਾਂਦੇ ਹਾਂ ਨਾ, ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਦੇਖੋ ਉੱਥੇ ਹਰ ਕੋਨੇ ਦੇ ਵਿੱਚ, ਆਮ ਤੌਰ ਤੇ ਕਿਸੇ ਮੰਦਰ ਵਿੱਚ ਜਾਓ ਇੱਕ ਨਿੱਕੀ ਜਿਹੀ ਮੂਰਤੀ ਇਸ ਕੋਨੇ ਤੇ ਪਈ, ਦੂਜੀ ਮੂਰਤੀ ਦੂਜੇ ਕੋਨੇ ਵਿੱਚ ਪਈ। ਦਰਬਾਰ ਸਾਹਿਬ ਦੇ ਅੰਦਰ ਅਸੀਂ ਤੱਕਦੇ ਹਾਂ, ਚਾਹੀਦਾ ਕਿ ਇਸ ਵੱਲ ਤਵੱਜੋ ਦੇਣ ਦੀ ਲੋੜ ਹੈ ਕਿ ਥਾਂ ਥਾਂ ਤੇ ਹਰ ਕੋਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਥੋੜੀ ਜਿਹੀ ਥਾਂ ਰੁਮਾਲੇ ਉਧਰੇ ਕੁਧਰੇ ਲੱਗੇ ਹੁੰਦੇ ਨੇ। ਤੇ ਸੋਚਣਾ ਮਨਾ, ਇਹ ਉਹੀ ਦਰਬਾਰ ਹੈ ਜਿਹਦੇ ਵਿੱਚ ਇੰਨੇ ਅਦਬ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਵਾਰੇ ਨੂੰ ਲੈਣ ਲਈ ਸਿੱਖ ਜੋਦੜੀਆਂ ਬੇਨਤੀਆਂ, ਸਾਰੀ ਰਾਤ ਬਹਿੰਦਾ, ਸਾਰੀ ਰਾਤ ਸੇਵਾ ਕਰਦਾ, ਤੇ ਉਹਦੀ ਪਰਿਕਰਮਾ ਦੇ ਵਿੱਚ ਉਹੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਮਰੂਪ ਹੈ ਜਿਹਦੀ ਪਰਵਾਹ ਵੀ ਨਹੀਂ ਕੀਤੀ ਜਾਂਦੀ। ਦੇਖੋ ਇਸ ਵਿਸ਼ੇ ਨੂੰ ਥੋੜਾ ਜਿਹਾ ਬਾਚਿਓ, ਇਹ ਮੁੱਦਤਾਂ ਪਹਿਲਾਂ ਮੈਂ ਇੱਕ ਬੇਨਤੀ ਕੀਤੀ ਸੀ, ਭਾਵੇਂ ਕਈਆਂ ਨੂੰ ਇਹ ਗੱਲ ਨਾ ਭਾਈ, ਉੱਥੇ ਮੈਂ ਇੱਕ ਬੇਨਤੀ ਕੀਤੀ ਸੀ, ਏਕੈ ਪਾਥਰ ਕੀਜੈ ਭਾਓ, ਦੂਜੇ ਪਾਥਰ ਧਰੀਏ ਪਾਉ, ਜੇ ਉਹ ਦਿਓ ਤਾਂ ਉਹ ਵੀ ਦੇਵਾਂ, ਜੇ ਤੂੰ ਇੱਕ ਨੂੰ ਦੇਵਤਾ ਕਹਿ ਕੇ ਪੂਜਣਾ ਪਿਆ ਤੇ ਦੂਜੇ ਨੂੰ ਪੈਰਾਂ ਨੂੰ ਮਧਾੜ ਕੇ ਜਾਣਾ ਪਿਆ, ਤੈਨੂੰ ਸਮਝ ਨਹੀਂ ਮੈਂ ਉਹਦਾ ਵੀ ਉਹਨਾਂ ਅਦਬ ਕਰਾਂ। ਖੈਰ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ, ਪਾਠ ਕਰੂਲੀ ਨਾ ਹੋਵੇ, ਪਾਠ ਸਾਡੇ ਅੰਦਰ ਜਾਏ। ਕਹਿੰਦੇ ਨੇ ਜੇ ਤੂੰ ਕੱਲਾ ਰੋਜ਼ੀ ਦੀ ਖਾਤਰ ਇਹੀ ਕਰਦਾ ਰਿਹਾ, ਇੰਨੇ ਅੰਕ ਮੈਂ ਕਰ ਲਏ ਨੇ, ਰਾਤ ਨੂੰ ਕਿਹੜਾ ਕੋਈ ਦੇਖਦਾ ਤੇ ਆਪਣੀ ਮਰਜ਼ੀ ਨਾਲ ਹੀ ਨਜ਼ਰ ਕਮਾਈ ਗਈ, ਉਹ ਬਿਲਕੁਲ ਨਹੀਂ। ਕਹਿੰਦੇ ਨੇ ਇਹਦੇ ਨਾਲ ਅੰਕ ਬਹੁਤ ਤਾਂ ਵਧੇਗੀ ਪਰ ਵਿਵੇਕ ਬੁੱਧੀ ਨਹੀਂ ਆਏਗੀ। ਦੋ ਸ਼ਬਦ ਵਰਤੇ ਨੇ, ਕਹਿਣ ਲੱਗੇ ਇੱਕ ਹੈ ਵਿਵੇਕ ਬਾਦ, ਇੱਕ ਹੈ ਵਿਵੇਕ ਬੁੱਧੀ, ਇੱਕ ਹੈ ਅੰਕ ਬੁੱਧ। ਸ਼ਬਦ ਵਰਤੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ,
ਪੰਚ ਜਨਾ ਸੋ ਸੰਗ ਨਾ ਛੁਟਕੇ ਅਧਕ ਆਂਗ ਬੁੱਧ ਬਾਂਧੇ। ਆਂਗ ਬੁੱਧ ਆ ਗਈ, ਵਿਵੇਕ ਬੁੱਧੀ ਨੇ ਆਈ। ਸਿੱਖ ਕਹਿੰਦਾ ਨਹੀਂ ਦਾਤਾ, ਮੈਂ ਪਾਠ ਤਾਂ ਕਰਨਾ, ਕਥਾ ਤਾਂ ਕਰਨੀ ਹੈ, ਤਾਂ ਤੇਰੇ ਚਰਨਾਂ ਵਿੱਚ ਝੁਕਿਆ, ਮੈਨੂੰ ਵਿਵੇਕ ਬੁੱਧੀ ਦੇ, ਵਿਵੇਕਤਾ ਦਾ ਦਾਨ ਦੇ। ਫਿਰ ਵਿਵੇਕ ਬੁੱਧੀ ਲੈਣ ਲਈ ਲੋਕਾਂ ਨੇ ਬੜੇ ਯਤਨ ਕੀਤੇ, ਤੇ ਅੱਗੇ ਮੈਂ ਚੱਲ ਕੇ ਅਰਜ਼ ਕਰਨੀ ਹੈ। ਫਿਰ ਥੋੜਾ ਜਿਹਾ ਦੁਹਰਾ ਦਿਆਂ, ਵਿਵੇਕ ਬੁੱਧੀ ਦਾ ਅਰਥ ਹੈ ਸੱਤ ਤੇ ਅਸੱਤ ਦੀ ਪਹਿਚਾਣ ਹੋ ਜਾਣੀ, ਕਿਉਂਕਿ ਭਰਮ ਬੜਾ ਪਲਦਾ, ਕੁਝ ਗੂੜੇ ਵਿਸ਼ੇ ਨੇ। ਹੁਣ ਮੈਂ ਸਮਝੀ ਬੈਠਾ ਮੈਂ ਸਰੀਰ ਹਾਂ, ਇਹ ਮੇਰੀ ਅਕਲ ਚੰਗੀ ਨਹੀਂ। ਇਸ ਚੀਜ਼ ਦੀ ਜਿੱਦਣ ਸਮਝ ਪੈ ਜਾਏ ਮੈਂ ਸਰੀਰ ਨਹੀਂ, ਮੈਂ ਸਰੀਰ ਵਿੱਚ ਰਹਿਣ ਵਾਲਾ ਵਾਂ, ਜਿਸ ਦਿਨ ਇਹ ਸਮਝ ਪੈ ਜਾਏ ਮੈਂ ਸਿਮਰਨ ਕਰਕੇ ਸਰੀਰ ਵਿੱਚੋਂ ਨਿਕਲ ਵੀ ਸਕਣਾ, ਉਸ ਦਿਨ ਸਮਝਾਂਗੇ ਮੈਨੂੰ ਵਿਵੇਕ ਬੁੱਧੀ ਆ ਗਈ। ਜਿਸ ਦਿਨ ਇਹ ਸਮਝ ਪੈ ਜਾਏ ਕਿ ਇਹ ਸੰਸਾਰ ਜਿਹਨੂੰ ਵਿਸ਼ ਰੂਪ ਕਹਿੰਦੇ ਆ, ਇਹ ਰੱਬ ਦਾ ਆਪਣੀ ਬਣਾਇਆ ਹੋਇਆ, ਜਿਸ ਦਿਨ ਸਮਝ ਪੈ ਜਾਏ, ਹਜ਼ੂਰ ਨੇ ਇਸ ਮਲੀਨ ਬੁੱਧੀ ਨੂੰ, ਆਂਗ ਬੁੱਧੀ ਨੂੰ, ਜਿਹਨੂੰ ਆਪਾਂ ਕਬੁੱਤ ਵੀ ਕਹਿੰਦੇ ਹਾਂ, ਉਹਨੂੰ ਭਰਮ ਵੀ ਕਿਹਾ। ਰਵਿਦਾਸ ਜੀ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗੰਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀਂ। ਕੀ ਹੈ ਸਾਡਾ ਭਰਮ? ਕਹਿੰਦੇ ਨੇ ਮਾਧਵੇ ਕਿਆ ਕਹੀਏ ਭਰਮ ਐਸਾ। ਕਹਿੰਦੇ ਨੇ ਅਸਲ ਵਿੱਚ ਭਰਮ ਕੀ ਹੁੰਦਾ ਹੈ, ਅੰਦਰ ਦੀ ਅੰਗ ਬੁੱਧ ਕੀ ਹੁੰਦੀ ਏ? ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਜੋ ਕੁਝ ਮੰਨੀ ਬੈਠੇ ਹੋਈਏ ਅਸਲੀਅਤ ਵਿੱਚ ਉਹ ਹੋਵੇ ਨਾ। ਫਿਰ ਉੱਥੇ ਰਵਿਦਾਸ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ। ਕਹਿਣ ਲੱਗੇ ਸਮੁੰਦਰ ਵਿੱਚ ਉੱਠੀਏ ਲਹਿਰ, ਖੈ ਤਾਂ ਉਹ ਪਾਣੀ, ਤੇ ਅਸੀਂ ਲਹਿਰ ਨੂੰ ਪਕੜ ਕੇ ਕਹੀ ਜਾਈਏ ਤੂੰ ਸਦਾ ਰਹਿਣ ਵਾਲੀ ਏ, ਇਹ ਵਿਵੇਕ ਬੁੱਧੀ ਨਹੀਂ। ਵਿਵੇਕ ਬੁੱਧੀ ਇਹ ਜਿਹਨੂੰ ਇਹ ਸਮਝ ਪੈ ਜਾਏ ਕਿ ਲਹਿਰ ਕੁਝ ਸਮੇਂ ਲਈ ਅਖੀਰ ਤੇ ਰਹਿਣਾ ਪਾਣੀ ਦਾ ਪਾਣੀ ਹੁੰਦਾ, ਇਹ ਵਿਵੇਕ ਬੁੱਧੀ। ਸਿਰਫ ਉਦਾਹਰਨ ਅਰਜ਼ ਕਰ ਰਹੇ ਹਾਂ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਰਾਤ ਹਨੇਰੇ ਵੀ ਤੁਰਨੇ, ਸਾਹਮਣੇ ਰੱਸੀ ਪਈ ਏ, ਹਨੇਰੇ ਵਿੱਚ ਭਰਮ ਜਾਈਏ, ਰੱਸੀ ਨੂੰ ਸੱਪ ਸਮਝ ਲਈਏ, ਤੇ ਇਹ ਵੀ ਸਾਡੇ ਅੰਦਰ ਦੀ ਬੁੱਧੀ ਨੂੰ ਸਮਝ ਨਹੀਂ। ਅੰਦਰ ਚਾਨਣ ਹੋਵੇ ਤੇ ਚੇਤੇ ਰੱਖੋ ਫਿਰ ਰੱਸੀ ਨੂੰ ਸੱਪ ਜਾਣ ਕੇ ਕਦੀ ਕੋਈ ਡਰਦੇ ਨਹੀਂ। ਹਨੇਰੇ ਵਿੱਚ ਰੱਸੀ ਨੂੰ ਸੱਪ ਜਾਣ ਲੈਣਾ ਇਹ ਵਿਵੇਕ ਬੁੱਧੀ ਨਹੀਂ, ਪਹਿਚਾਣ ਹੋ ਜਾਏ ਕਿ ਇਹਦੇ ਤੋਂ ਡਰਨਾ ਨਹੀਂ ਰੱਸੀ, ਇਹ ਵਿਵੇਕ ਬੁੱਧੀ। ਸੁਪਨਾ ਆਉਣਾ, ਗੁਰੂ ਸਾਹਿਬ ਨੇ ਸ਼ਬਦ ਵਰਤੇ ਨੇ, ਸੁਪਨੇ ਵਿੱਚ ਰਾਜਾ ਭਿਖਾਰੀ ਬਣ ਗਿਆ ਤੇ ਉੱਠ ਕੇ ਰੋਈ ਜਾਏ, ਕਹਿ ਵੀ ਮੈਂ ਭਿਖਾਰੀ ਬਣ ਗਿਆ, ਇਹ ਵਿਵੇਕ ਬੁੱਧੀ ਨਹੀਂ। ਸੱਚ ਜਾਣੋ ਸਾਨੂੰ ਸੁਪਨੇ ਹੀ ਲੈ ਬੈਠਾ ਹੈ, ਹੈ ਤਾਂ ਆਤਮ ਸ਼ਹਿਜਾਦੇ, ਹੈ ਤਾਂ ਰਾਮ ਕੀ ਅੰਸ਼, ਹੈ ਤਾਂ ਉਸ ਪਿਤਾ ਦੇ ਪੁੱਤਰ। ਬਾਪੂ ਬੜਾ ਅਮੀਰ ਸੀ, ਪਰ ਅਹੰਕ ਬੁੱਧੀ ਨੇ, ਕਬੁੱਧੀ ਨੇ, ਅਗਿਆਨਤਾ ਨੇ ਇਹਨਾਂ ਹਨੇਰੇ ਵਿੱਚ ਪਾਇਆ। ਉਸ ਰਾਜੇ ਦੇ ਪੁੱਤਰ ਤੇ ਲੋਕ ਕਿਉਂ ਨਹੀਂ ਹੱਸਣਗੇ ਜਿਹੜਾ ਨੌਕਰਾਂ ਅੱਗੇ ਝੋਲੀਆਂ ਅੱਡਦਾ ਫਿਰੇ, ਜਿਹਨੂੰ ਇਹ ਸਮਝ ਹੀ ਨਾ ਹੋਵੇ ਮੇਰਾ ਬਾਪੂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ, ਉਹਦੇ ਕੋਲ ਵਿਵੇਕ ਬੁੱਧੀ ਨਹੀਂ। ਹਜ਼ੂਰ ਨੇ ਸ਼ਬਦ ਵਰਤੇ ਨੇ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਨਰਕ ਤੇ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਛੜ ਦੁੱਖ ਪਾਇਆ, ਸੋ ਗਤ ਭਈ ਹਮਾਰੀ, ਰਾਜ ਕੋਈ ਅੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ, ਅਨਕ ਕਤਕ ਜੈਸੇ ਭੂਲ ਪਰੇ ਅਬ ਕਹਿਤੇ ਕਹਿ ਨਾ ਆਇਆ। ਜਿੱਦਣ ਵਿਵੇਕ ਬੁੱਧੀ ਆਈ ਨਾ, ਜਿਹੜੀ ਮੈਂ ਅਰਥ ਕੀਤੇ ਨੇ, ਬਿਬ ਏਕ, ਦੋ ਵਿੱਚੋਂ ਇੱਕ ਨੂੰ ਵੇਖ ਲੈਣਾ, ਹਰ ਥਾਂ ਤੇ ਇੱਕ ਤੋਂ ਤੱਕਣਾ, ਦਵੈਸ਼ ਵਾਲੀ ਬਿਰਤੀ ਮਿਟ ਜਾਣੀ, ਅਗਲੀ ਤੋਕੇ ਵਿਵੇਕ ਕਦੋਂ ਹੁੰਦਾ? ਕਹਿੰਦੇ ਨੇ ਸਰਬੈ ਏਕ। ਹੁਣ ਇੱਕ ਵਿਵੇਕ ਜਿਹੜੀ ਇਹ ਦੂਸਰਾ ਖਤਮ ਹੋ ਗਿਆ। ਸਰਬੈ ਏਕ ਅਨੇਕੈ ਸਵਾਮੀ, ਸਭ ਕੱਚ ਭੁਗਵੈ ਸੋਈ। ਜਿੱਦਣ ਵਿਵੇਕ ਆਇਆ ਉਸ ਦਿਨ ਸਮਝ ਪੈ ਗਈ ਕਮਲਿਆ ਕਿਉਂ ਦੁਨੀਆਂ ਝੂਠੀ ਪਿੱਛੇ ਤੁਰਿਆ ਫਿਰਨਾ। ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋਹੀ। ਇਹ ਵੇ ਵਿਵੇਕ, ਅੰਦਰ ਦੀ ਸਮਝ ਪੈ ਜਾਏ। ਮੈਂ ਬੇਨਤੀ ਕਰਨੀ ਉਹ ਅਸ਼ਟਪਦੀ ਆਪ ਦੇ ਚਰਨਾਂ ਵਿੱਚ ਤੇ ਸਾਰੀ ਦੁਨੀਆਂ ਦੇ ਲੋਕ ਵਿੱਚ ਆ ਜਾਣੇ ਜਿਹੜੇ ਵਿਵੇਕ ਨੂੰ ਭਾਲਣ ਤੁਰੇ ਨੇ। ਤੇ ਗੁਰੂ ਕੇ ਸਿੱਖਾ ਤੂੰ ਵਿਵੇਕ ਮੰਗਣ ਆਇਆ ਤੇ ਗੁਰੂ ਤੇਰੇ ਨੇ ਇੱਕੋ ਤੁੱਕ ਵਿੱਚ ਉੱਤਰ ਦੇ ਦਿੱਤਾ। ਅਸ਼ਟਪਦੀ ਸ਼ੁਰੂ ਹੁੰਦੀ ਏ, ਪਰਮ ਕੀਤੀਏ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਤੇ, ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਕ ਆਂਗ ਬੁੱਧ ਬਾਂਧੇ। ਪਾਠ ਪੜ੍ਹ ਕੇ ਮੈਂ ਇਹਨੂੰ ਮਾਰ, ਕਥਾ ਕਰਕੇ ਖੌਮੇ ਨੂੰ ਖਤਮ ਕਰ, ਕੀਰਤਨ ਕਰਕੇ ਸ਼ੁਭ ਕਰਮ ਕਰਕੇ ਖੌਮੇ ਨੂੰ ਮਾਰੇਗਾ ਤੇ ਤਾਂ ਵਿਵੇਕ ਬੁੱਧੀ ਦਾ ਜਨਮ ਹੋਣਾ। ਤੇ ਜੇ ਤੂੰ ਪਾਂਡੀ ਚੁੱਕ ਕੇ ਤੁਰਦਾ ਫਿਰਦਾ ਰਹੋ ਤੇ ਲੋਕਾਂ ਨੂੰ ਇਹ ਦੱਸਦਾ ਰਹੋ ਮੈਂ ਇੰਨੇ ਪਾਠ ਕੀਤੇ, ਇੰਨਾ ਜਪ ਕੀਤਾ, ਇੰਨਾ ਤਪ ਕੀਤਾ, ਉਹਨੇ ਤੇਰੇ ਅੰਦਰ ਨੂੰ ਨਿਰਮਲ ਨਹੀਂ ਹੋਣ ਦੇਣਾ। ਬਾਬੇ ਨਾਨਕ ਸਤਿਗੁਰੂ ਜੀ ਨੇ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਸੀ। ਕਈ ਸੱਜਣ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਦੇ ਨੇ। ਹਕੀਕਤ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋਂ ਕਿਸੇ ਨੇ ਕਿਹਾ ਬਹੁਤ ਵੱਡਾ ਵੇਦ ਪਾਕੀ ਹੈ, ਵਿਵੇਕ ਬੁੱਧੀ ਕੀ ਹੈ, ਅਸੀਂ ਆਮ ਤੌਰ ਤੇ ਵਰਦੇ ਨੇ ਕਥਾ ਕਰਦੇ ਹਾਂ। ਮੈਂ ਪਿਛਲੀ ਵਾਰੀ ਬੇਨਤੀ ਕੀਤੀ ਸੀ, ਮਹਾਨ ਵਿਦਵਾਨ ਮਹਾਨ ਸ਼ਖਸੀਅਤ ਬਿਲਕੁਲ ਭੁੱਲ ਜਾਓ, ਜਿੰਨੀ ਦੇਰ ਤੱਕ ਸਾਹ ਚੱਲਦੇ ਨੇ ਪਤਾ ਨਹੀਂ ਇਸ ਅਵੈੜੇ ਮਨ ਨੇ ਕਿੱਥੇ ਜਾ ਡਿੱਗਣਾ ਹੈ। ਮਹਾਨ ਕੇਵਲ ਗੁਰੂ ਹੈ। ਕੇਵਲ ਜਦੋਂ ਅਸੀਂ ਇਹ ਤੁਕ ਪੜ੍ਹਨੇ ਵੀ ਪਏ ਹਾਂ, ਭੁੱਲਣ ਅੰਦਰ ਸਭ ਕੋ ਕੀਆ ਕਰਤਾ ਆਪ ਨਾ ਭੁੱਲੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਜਿੰਨੀ ਦੇਰ ਤੱਕ ਪੰਜਾਂ ਤੱਤਾਂ ਦਾ ਪੁਤਲਾ ਲਈ ਫਿਰਨੇ ਆ, ਕੋਈ ਦਾਵਾ ਨਾ ਕਰੀਏ ਦੁਆਈ ਰੱਬ ਦੀ, ਪਤਾ ਨਹੀਂ ਬੰਦੇ ਦੀ ਕਿੱਥੇ ਬਾਜੀ ਪੁੱਠੀ ਪੈ ਜਾਣੀ। ਸਾਹਿਬ ਦੇ ਜਿਹੜੇ ਬਚਨ ਕੀਤੇ ਨੇ, ਕਹਿਣ ਲੱਗੇ ਸੱਜਣਾ ਪਾਠ ਕਰਨਾ, ਇਹ ਤੂੰ ਇੱਕ ਬੇਨਤੀ ਕਰ, ਤੈਨੂੰ ਵਿਵੇਕ ਬੁੱਧੀ ਆ ਜਾਏ। ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਘਟਨਾ, ਪਿੰਡ ਦੇ ਵਿੱਚ ਇੱਕ ਖੂਹ ਸੀ। ਉਸ ਖੂਹ ਦੇ ਅੰਦਰ ਪਾਣੀ ਬੜਾ ਨਿਰਮਲ ਸੀ ਤੇ ਪਿੰਡ ਦੇ ਲੋਕਾਂ ਨੇ ਪਾਣੀ ਕੱਢ ਕੇ ਪੀਣਾ। ਪਰਮੇਸ਼ਵਰ ਦੀ ਕਰਨੀ ਕਿ ਇੱਕ ਦਿਨ ਉਹ ਪਾਣੀ ਨਿਕਲਿਆ ਤੇ ਜਿੰਨਾ ਪੀਤਾ ਉਹ ਬਿਮਾਰ ਹੋ ਗਏ। ਬੜੀ ਸੋਹਣੀ ਸਤਿਗੁਰੂ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਨੇ ਜਦੋਂ ਬਿਮਾਰ ਹੋਏ ਭਾਵੇਂ ਨੂੰ ਗੁਰੂ ਕਲਗੀਧਰ ਵਾਲੇ ਪਾਸੇ ਲੈ ਜਾਓ, ਇਸ ਵਿਸ਼ੇ ਚ ਨਾ ਪਿਆ ਜੇ, ਸਿਰਫ ਇਹ ਦੇਖਣਾ ਵੀ ਵਵੇ ਕੀ। ਕਹਿਣ ਲੱਗੇ ਜਦੋਂ ਬਿਮਾਰ ਹੋ ਗਏ ਤੇ ਸਿਆਣੇ ਕਿਸੇ ਨੇ ਕਿਹਾ ਵੀ ਅਸਲ ਵਿੱਚ ਖੂਹ ਦਾ ਪਾਣੀ ਲੱਗਦਾ ਠੀਕ ਨਹੀਂ, ਇਸ ਪਾਣੀ ਨੂੰ ਖੂਹ ਤੋਂ ਬਾਹਰ ਕੱਢੋ। ਸਾਰਾ ਪਾਣੀ ਪਿੰਡ ਦੇ ਲੋਕਾਂ ਨੇ ਯਤਨ ਕਰਕੇ ਦਿਨ ਰਾਤ ਇਹ ਕਰਕੇ ਬਾਹਰ ਕੱਢਿਆ, ਪਰਤ ਕੇ ਪਾਣੀ ਆਇਆ ਭਰਨ ਗਏ ਤੇ ਉਹ ਬਦਬੋ ਫਿਰ ਪਈ ਆ ਗਈ। ਕਹਿਣ ਲੱਗੇ ਪਾਣੀ ਕੱਢਿਆ ਪਰ ਇਹਦੇ ਵਿੱਚੋਂ ਬੋ ਕਿਉਂ ਨਹੀਂ ਗਈ, ਮਿਹਨਤ ਕੀਤੀ ਹੈ ਤੇ ਨਿਰਮਲਤਾ ਹੀ ਕਿਉਂ ਨਹੀਂ ਆਈ। ਤੇ ਇੱਕ ਸਿਆਣਾ ਫਕੀਰ ਆਇਆ, ਉਹਨੇ ਖੂਹ 'ਚ ਝਾਤੀ ਮਾਰੀ, ਥੱਲੇ ਦੇਖਿਆ ਪਾਣੀ ਨਿਤਰਿਆ ਤੇ ਮਰੀ ਬਿੱਲੀ ਦਾ ਪਿੰਜਰ ਪਿਆ ਸੀ, ਮਰੀ ਬਿੱਲੀ। ਕਹਿਣ ਲੱਗੇ ਉਹ ਲੋਕੋ ਜਿੰਨਾ ਮਰਜ਼ੀ ਪਾਣੀ ਕੱਢ ਲਓ, ਇਹਨੇ ਨਿਰਮਲ ਨਹੀਂ ਜੇ ਹੋਣਾ ਜਿੰਨੀ ਦੇਰ ਤੱਕ ਮਰੀ ਬਿੱਲੀ ਕੱਢ ਕੇ ਬਾਹਰ ਨਹੀਂ ਸਕਦੀ। ਹਜ਼ੂਰ ਨੇ ਉੱਥੇ ਇੱਕ ਉਦਾਹਰਨ ਦਿੱਤੀ, ਕਹਿਣ ਲੱਗੇ ਮਰਦਾਨਿਆਂ ਇਹ ਜਿਹੜੇ ਲੋਕ ਨੇ ਪਾਣੀ ਬਾਹਰ ਕੱਢਦੇ ਪਏ ਨੇ, ਨਿਰਮਲਤਾਈ ਦੇ ਦਾਅਵੇ ਕਰਦੇ ਨੇ, ਪਰ ਸੱਚ ਜਾਣੀ ਖੌਮੇ ਦੀ ਮਰੀ ਬਿੱਲੀ ਜਿਉਂ ਜਿਉਂ ਪੜਦੇ ਨੇ ਤਿਉਂ ਤਿਉਂ ਬੋ ਵੱਧ ਖਿਲਾਰਦੀ ਏ, ਓਨੀ ਦੇਰ ਤੱਕ ਵਿਵੇਕ ਹੀ ਨਹੀਂ ਆਉਣਾ ਜਿੰਨੀ ਦੇਰ ਤੱਕ ਹੋਮੇ ਦੀ ਬਿੱਲੀ ਦੀ ਬਦਬੋ ਨਹੀਂ ਬਾਹਰ ਨਿਕਲਦੀ। ਸਾਹਿਬ ਨੇ ਤੇ ਸ਼ਬਦ ਵਰਤੇ ਨੇ, ਪਾਠ ਪੜਿਓ ਔਰ ਵੇਦ ਵਿਚਾਰਿਓ। ਤੇ ਗੁਰੂ ਗ੍ਰੰਥ ਸਾਹਿਬ ਨੇ ਪਾਠ ਸੰਬੰਧੀ ਬਹੁਤ ਉਦਾਹਰਨਾਂ ਦਿੱਤੀਆਂ ਨੇ। ਇਹਦਾ ਮਤਲਬ ਇਹ ਨਹੀਂ ਸੀ ਇੱਕ ਪਾਸੇ ਚੱਲਨੇ ਹੁੰਦੇ ਆ, ਪਾਠ ਕਰਨ ਦਾ ਕੋਈ ਲਾਭ ਨਹੀਂ, ਬਿਲਕੁਲ ਲਾਭ ਹੈ। ਗੁਰੂ ਕੇ ਸਿੱਖ ਜਦੋਂ ਗੁਰੂ ਕੀ ਬਾਣੀ ਪੜ੍ਹਦੇ ਨੇ, ਇੱਕ ਨਿਹਾਲ ਸਿੰਘ ਜੀ ਕੇਸਰੀ ਹੋਏ ਨੇ, ਪਾਠ ਸੰਬੰਧੀ ਉਹਨਾਂ ਨੇ ਇੱਕ ਕਵਿਤ ਕਿਹਾ, ਥੋੜੀ ਜੀ ਇਕਾਗਰਤਾ ਬਖਸ਼ਿਓ ਗੁਰਮੁਖੋ। ਉਹ ਪਾਠ ਸ਼ੁਰੂ ਕਰਦੇ ਨੇ, ਕਹਿਣ ਲੱਗੇ ਖੁਤੋ ਜਦੋਂ ਭੋਰ ਤਬੈ ਹੋਤ ਹੈ ਕਨੇਰੋ ਦੁੱਖ, ਚੋਰਨ ਕੇ ਝੁੰਡ ਕੋ ਚਕੋਰਨ ਕੀ ਪਾਲ ਕੋ। ਪਾਠ ਕਰੇ ਕਿਤੇ ਗੁਰੂ ਕਾ ਸਿੱਖ ਜੁੜਿਆ ਹੋਇਆ। ਕਹਿੰਦੇ ਨੇ ਜਦੋਂ ਸਵੇਰ ਦਿਨ ਚੜ੍ਹਦਾ ਨਾ, ਤੇ ਸਭ ਤੋਂ ਵੱਧ ਜਿਹੜੇ ਝੁਰਦੇ ਨੇ ਉਹ ਦੋ ਝੁਰਦੇ ਨੇ, ਇੱਕ ਚਕੋਰ ਝੁਰਦੀ ਹੈ ਤੇ ਦੂਜਾ ਚੋਰ ਝੁਰਦਾ, ਚੋਰ ਤੇ ਚਕੋਰ। ਚਕੋਰ ਇਸ ਕਰਕੇ ਝੁਰਦੀ ਹੈ ਵੀ ਚੰਦਰਮਾ ਚਲਾ ਗਿਆ, ਹੁਣ ਪ੍ਰੀਤ ਕਿਹਨੂੰ ਕਰਨੀ ਹੈ, ਤੇ ਚੋਰ ਇਸ ਕਰਕੇ ਝੁਰਦਾ ਸਾਰੀ ਰਾਤ ਤੁਰੀ ਰਹਿ, ਅੱਜ ਪੱਲੇ ਕੁਛ ਵੀ ਨਹੀਂ ਪਿਆ। ਦਿਨ ਚੜ੍ਹੇ ਚੋਰ ਤੇ ਚਕੋਰ ਝੁਰਦੇ ਨੇ, ਤੇ ਜੇ ਕਿਤੇ ਰਾਤ ਦਾ ਚੰਦਰਮਾ ਆ ਜਾਏ ਤੇ ਕਹਿਣ ਲੱਗੇ ਉਸ ਵੇਲੇ ਕਮਲ ਦੇ ਫੁੱਲ ਝੁਰਦੇ ਨੇ ਵੀ ਸੂਰਜ ਆ ਚਲਾ ਗਿਆ, ਰਾਤ ਆ ਗਈ ਹੈ, ਤੇ ਰਾਹ ਵਿੱਚ ਲੰਘਣ ਵਾਲੇ ਰਾਹੀ ਝੁਰਦੇ ਨੇ, ਹਨੇਰੇ ਵਿੱਚ ਕੋਈ ਠੱਗ ਨਾ ਲਵੇ। ਉਹਨਾਂ ਸ਼ਬਦ ਵਰਤੇ ਨੇ, ਫੁੱਤੋ ਜਬ ਹੈ ਭੋਰ ਤਬ ਹੈ ਫੋਤ ਹੈ ਕਨੇਰੋ ਦੁੱਖ, ਚੋਰਨ ਕੇ ਝੁੰਡ ਕੋ ਚਕੋਰਨ ਕੀ ਪਾਲ ਕੋ। ਖੁੱਤੋ ਜਦੋਂ ਚੰਦਰਮਾ ਆਕਾਸ਼ ਮੈਂ ਪ੍ਰਕਾਸ਼ ਹੈ, ਤਬ ਹੈ ਹੋਤ ਹੈ ਸੰਕੋਚ ਕੰਜ ਪੰਥ ਸਾਮਾ ਬਾਲ ਕੋ। ਕਹਿਣ ਲੱਗੇ ਹੋਤ ਹੈ ਚੜ੍ਹਾਈ ਜਬ ਹੈ ਸੂਰ ਬੀਰ ਸਿੰਘਨ ਕੀ, ਤਬ ਹੈ ਭੂਮੀ ਕੀ ਉਹ ਹੱਲ ਹੈ ਦੁਰਜਨ ਕਰਾਲ ਕੋ। ਕਹਿੰਦੇ ਨੇ ਸੂਰਜ ਚੜ੍ਹੇ ਚਕੋਰ ਤੇ ਚੋਰ ਝੁਰਦੇ ਨੇ, ਚੰਦਰਮਾ ਚੜ੍ਹੇ ਤੇ ਤੁਰਨ ਵਾਲੇ ਤੇ ਕਮਲ ਦੇ ਫੁੱਲ ਕੋ ਝੁਰਦੇ ਨੇ। ਕਹਿੰਦਾ ਜਦੋਂ ਸੂਰਬੀਰ ਸਿੰਘ ਕਿਤੇ ਚੜ੍ਹਦੇ ਨੇ ਉਸ ਵੇਲੇ ਦੁਸ਼ਮਣ ਦਾ ਹਿਰਦਾ ਤੱਕ ਤੱਕ ਕਰਕੇ ਕੰਬਦਾ ਹੈ ਤੇ ਧਰਤੀ ਹਿਲਦੀ ਏ। ਕਹਿੰਦੇ ਨੇ ਜਦੋਂ ਮੇਰੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਿੱਖ ਪਾਠ ਕਰਦਾ ਉਦੋਂ ਮੌਤ ਦਾ ਅੰਦਰ ਘਿਲਣ ਲੱਗ ਪੈਂਦਾ, ਜਿੱਥੇ ਸ਼ੁੱਧ ਪਾਠ ਹੋਵੇ ਉੱਥੇ ਮੌਤ ਵੀ ਆ ਕੇ ਝੁੱਕ ਜਾਂਦੀ। ਇਹਦਾ ਮਤਲਬ ਪਾਠ ਨੂੰ ਨਿੰਦਿਆ ਨਹੀਂ, ਪੂਰਾ ਕਵਿਤ ਆਪ ਦੀ ਜੇ ਸਮਝ ਰੱਖਦੇ ਆ, ਖੁਤੋ ਜਬੈ ਭੋਰ ਤਬੈ ਹੋਤ ਹੈ ਕਨੇਰੋ ਦੁੱਖ, ਚੋਰਨ ਕੇ ਝੁੰਡ ਕੋ ਚਕੋਰਨ ਕੀ ਪਾਲ ਕੋ। ਖੁਤੋ ਜਬੈ ਚੰਦਰਮਾ ਆਕਾਸ਼ ਮੈਂ ਪ੍ਰਕਾਸ਼ ਤਬੈ ਹੋਤ ਹੈ ਸੰਕੋਚ ਕੰਜ ਪੰਥ ਸਾਮਾ ਬਾਲ ਕੋ। ਹੋਤ ਹੈ ਚੜ੍ਹਾਈ ਜਬੈ ਸੂਰ ਬੀਰ ਸਿੰਘਨ ਕੀ, ਤਬੀ ਭੂਮੀ ਕੀ ਉਹ ਹਾਲ ਹੈ ਦੁਰਜਨ ਕਰਾਲ ਕੋ। ਕਹਿਣ ਲੱਗੇ ਚੇਤੇ ਰੱਖੀ ਗੁਰੂ ਕੇ ਸਿੱਖਾਂ, ਜਦੋਂ गुरु के सिख पास करते ने उस वेले काल का मूह काला हो जाता है। कहने उस वेले वह काल भी नेड़े ढुकता नहीं, पर जो पाठ नूं केवल अपनी खौमेली वरतीए फिर साहब कहते ने पाठ पढ़ियो और वेद विचारियो, मैं अपने विषय वल तुरा। देखो इस तरह विवेक बुद्धि नहीं, हैरानगी की गल ए कि विद्वता दे कोट नहीं पर विवेक कोई नहीं है, समझ कोई नहीं, नाम वाले पासे नहीं, कीर्तन वाले पासे नहीं। सतगुरु ने उन्होंने बारे एक बचन कहे, कह लगे हम बद कब ये विद्वान ने सारे कुलीन हम पंडित हम जोगी सन्यासी ज्ञानी गुणी सूर हम दाते पर विवेकी नहीं है। विवेक बुद्ध नहीं, हम बद कब कुलीन हम पंडित हम जोगी सन्यासी ज्ञानी गुणी सूर हम दाते ए बुद्ध कब है ननासी, विवेक नहीं हैगा। जो जाने जजा जाने हों कुछ हुआ बांधे हो जो नलनी परमसुआ, जो जाने हो भगत ज्ञानी विवेकी नहीं हैगा। जो जाने हो भगत ज्ञानी आगे ठाकुर तिल नहीं मानी, जो जाने हो कथनी करता व्यापारी जो बसदा फिरता, प्यारे विवेकी कौन है। साध संग जे खौ मैं मारी नानक ताको मिले मुरारी। बेनती कर रहे हैं विवेक किवें मिले, शब्द सी पाठ पढ़ियो अर वेद विचारियो निवल भुयंगम साधे, पंच जना सो संग ना छुटको अदक अहंग बुद्ध बांधे। प्यारे इन विद मिलन ना जाई मैं किए कर्म अनेका, हार पर्यो स्वामी के द्वारा बीजै बुद्ध विवेका। विवेक दान दे दाता बीजै बुद्ध विवेका। पर नाल कहन लगे जिस तरीके नाल दुनिया विवेक लैन तुरी है तू ना उस तरह तुरी। महाराज किवें, कहन लगे कुछ ऐसे ने जड़े चुप करके नंगे पैरी तुरदे ने, हाथ नू रोटी दी खातर वरदे ने भांडे नहीं वरदे। कुछ ऐसे ने जड़े तीर्था ते भटकदे ने आरे नाल अपने आप नू चरवा लैंदे ने बनारस विच। कुछ ऐसे ने जड़े पूजा भी करदे ने, कई तरह के कर्म कांड भी करदे ने, कई ऐसे ने जड़े योग साधना भी करदे ने। कह लगे इन्हां नू विवेक कोई नहीं मिलिया। देखो गुरु ग्रंथ साहिब दी बाणी दा निर्णय, कह लगे मोन भयो कर पाती रहो नगन फिरियो बनमाही, तर तीर्थ सब धरती भ्रमियो दुबदा छुटके नाही ते कदी भुल्यो ना। इत्थे सवाल है दीजै बुद्ध विवेका। हुण दूजे कौन ने, मन कामना तीर्थ दै बस्यो सिर कर वत धराए, मन की मैल ना उतरै एबद जे लख जतन कराए। कन कामनी खैबर गैबर बहुबिध दान दतारा, अन्य वस्त्र पून बहु अर्पय न मिल गए हर द्वारा। पूजा अर्चा बंधन दंडौत खट कर्मारत रहता, हाँ करत बंधन में परिया न मिली है ए जुगता। इस तरीके नल विवेक नहीं मिलता। कह लगे सजना एक गल ए भी भूलना जाई, जोग सिद्ध आसन चौरासी ए भी कर कर रहा, बड़ी आरजा फिर जन्मे हर्ष्यो संग न गया। राज लीला राजन की रचना करया हुक्म अफारा, सेज सोनी चंदन चोवा नरक भोर का द्वारा है। विवेक नहीं कहेगा नरक भोर का द्वारा। ते अगला वचन उन्हें कीता, कहन लगे सजना जे तू रब दे दर तो विवेक दा दान मंगन आए ते विवेक उन्होंने मिल गए। हर कीर्त साध संगत है सिर करमन कह करना। देखो इस विषय तो दूर ना जाइए, मैं दीजै बुद्ध विवेका, हार पर्यो स्वामी के द्वारा दीजै बुद्ध विवेका। कह लगे जे विवेक बुद्धि लैनी है ते कीर्तन करिया था सिमरन करिया था। हुण कई बार असीं कहने हैं कि सिमरन वाले कोल विवेक किवें, हैरानगी दी गल इह मैं अज कुछ प्रमाण लए सन कि जदों किसे नूं विवेक दी दात मिलदी है गुरु के सिखो कदी तकियो जरूरी नहीं उहदी दुनियावी विद्या दी लियाकत की है। भावें बहुत वड्डी साडे देश विच जां बाहर भी विद्या तो बिना मान नहीं, पर यह कदी ना भुल्यो जिन्हों विवेक की दात मिल जाए उहदे सामने पंडताई उहदे सामने दुनिया की विद्या वह कोई भी अर्थ नहीं रखती। कुछ क प्रमाण ने जेडे आप जी के चरणों में मैं बेनती करनी चाहना। देखो कबीर साहब उन्होंने विवेक नूं कदी पढ़ो, उन्होंने बहुत कमाल का एक बचन कह, कहन लगे तू वेद लैके आ ते मैं अकला उन्हां आ आपां दोने रल के अज ज्ञान की गल करिए, अज विवेक की गल करिए। उन्हें क्या छड़ परा तेनू अकली कोई नहीं, इतों तक शब्द वरते सन। स्वामी दयानंद का मैं पढ़िया सत्यार्थ प्रकाश वाहगुरु मेरे करे जेडे अज दे साडे सिख लिखारी ने दयानंद का सत्यार्थ प्रकाश से उन्हों दी लिखता पढ़ लो दोनों इको जिया जेडे शब्द उन्हें वरते वही उन्हें वरते। उत्थे उन्हें एक शब्द कहे जदों उन्हें पूछया ना ਗੁਰੂ ਨਾਨਕ ਸਾਹਿਬ ਬਾਰੇ ਉਹਦੇ ਸ਼ਬਦ ਬੜੇ ਭੱਦੇ ਵਰਤੇ ਉਹ ਨਹੀਂ ਕਹਿਣ। ਕਬੀਰ ਸਾਹਿਬ ਬਾਰੇ ਪੁੱਛਿਆ ਕਹਿੰਦਾ ਛੱਡੋ ਉਹਨੂੰ ਤਾਂ ਕਲੀ ਕੋਈ ਨਹੀਂ ਸੀ, ਕਹਿੰਦਾ ਉਹਨੂੰ ਸਮਝ ਹੀ ਕੋਈ ਨਹੀਂ। ਉਹ ਕਹਿੰਦਾ ਵੀ ਪੀਪੇ ਬਾਰੇ ਉਹ ਕਹਿੰਦਾ ਮੈਂ ਮੁੱਕ ਦੀ ਗੱਲ ਮਕਾਈ ਕਿ ਵੇਦਾਂ ਤੋਂ ਬਿਨਾਂ ਬਾਕੀ ਸਭ ਕੁਝ ਕੂੜ ਹੀ ਢੋਡੇ ਪਏ। ਹੁਣ ਕਬੀਰ ਨੂੰ ਪੁੱਛੋ, ਉਹਨਾਂ ਨੇ ਬੜੇ ਕਮਾਲ ਦੀ ਗੱਲ ਕੀ, ਕਹਿ ਲੱਗੇ ਆਪਾਂ ਦੋਵੇਂ ਰਲ ਕੇ ਅੱਜ ਵਿਵੇਕ ਦੀ ਗੱਲ ਕਰੀਏ, ਤੇਰੇ ਗਿਆਨ ਦਾ ਪੱਧਰ ਕੀ ਹੈ ਤੇ ਮੇਰਾ ਕੀ। ਉਹਨਾਂ ਦਾ ਸ਼ੁਰੂ ਸ਼ਬਦ ਹੁੰਦਾ ਹੈ ਆਸਾ ਰਾਗ ਹੈ, ਕਹਿੰਦੇ ਨੇ ਤੂੰ ਪਾਇਆ ਆਪਣੇ ਗਲੇ ਦੇ ਵਿੱਚ ਧਾਗਾ ਤੇ ਬ੍ਰਾਹਮਣ ਦਾ ਧਾਗਾ ਜਿਹੜਾ ਉਹ ਤੇਰਾ ਹੈ। ਮੈਂ ਕਿਸੇ ਨੂੰ ਲਾ ਕੇ ਨਹੀਂ, ਮੈਂ ਬੇਨਤੀ ਸਿਰਫ ਕਰ ਰਿਹਾ ਕਿ ਉਸ ਵੇਲੇ ਉਹ ਸਭ ਤੋਂ ਮਹਾਨ ਵਿਦਵਾਨ ਸਨ, ਪਰ ਜਿਹਨੇ ਕੀਰਤੀ ਕੀਤੀ ਰੱਬ ਨੇ ਉਹਨੂੰ ਇੱਕ ਵਿਵੇਕ ਦੀ ਦਾਤ ਦਿੱਤੀ। ਦੇਖੋ ਉੱਥੇ ਕਬੀਰ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਖੰਮ ਕਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ। ਜੇ ਤੂੰ ਕਹਿੰਦਾ ਵੀ ਆ ਤੇਰੇ ਗੱਲ ਵਿੱਚ ਧਾਗਾ ਨੀ, ਤੂੰ ਸ਼ੂਦਰ ਹੈ, ਕਹਿੰਦਾ ਆਪਾਂ ਗਿਆਨ ਦੀ ਗੱਲ ਕਰੀਏ, ਜਿਹੜੇ ਸੂਤਰ ਦੇ ਧਾਗੇ ਤੂੰ ਵੱਟ ਕੇ ਮੰਤਰ ਪੜ੍ਹ ਕੇ ਪਾਉਂਦਾ ਨਾ, ਸਾਡੇ ਘਰ ਪੰਡਾਂ ਪਈਆਂ ਨੇ ਸੂਤਰ ਦੀਆਂ, ਰੋਜ਼ ਤਾਣਾ ਪੇਟਾ ਚੱਲਦਾ ਰਹਿੰਦਾ। ਜੇ ਸੂਤਰ ਨਾਲ ਰੱਬ ਮਿਲਦਾ ਹੋਵੇ ਤੇ ਮੇਰੇ ਘਰ ਰੱਬ ਨਾ ਆ ਜਾ। ਹਮ ਕਰ ਸੂਤਰ ਨੇ ਨੀ ਤਾਣਾ ਕੰਠ ਜਨੇਊ ਤੁਮਾਰੇ, ਤੁਮ ਤੋਂ ਵੇਦ ਪੜ੍ਹੋ ਗੈਤਰੀ ਗੋਬਿੰਦ ਹਿਰਦੈ ਹਮਾਰੇ। ਤੂੰ ਪੜ੍ਹਨਾ ਵੇਦਾਂ ਨੂੰ, ਤੂੰ ਪੜ੍ਹਨਾ ਗੈਤਰੀ ਨੂੰ, ਤੂੰ ਪੜ੍ਹਨਾ ਪੁਰਾਣਾ ਨੂੰ, ਤੂੰ ਪੜ੍ਹਨਾ ਸਿਮਰਤੀਆਂ ਨੂੰ, ਪਰ ਆ ਮੇਰੀ ਗੱਲ ਚੇਤੇ ਰੱਖੀ, ਜਿਹੜੀਆਂ ਸਿਫਤਾਂ ਤੂੰ ਵੇਦਾਂ ਵਿੱਚ ਪੜ੍ਹਨਾ ਰੱਬ ਦੀਆਂ, ਉਹ ਰੱਬ ਮੇਰੇ ਹਿਰਦੇ ਵਿੱਚ ਬੈਠਾ ਹੋਇਆ। ਕਹਿੰਦਾ ਹੁਣ ਮੈਂ ਕੀ ਕਰਾਂ, ਮੈਂ ਨਹੀਂ ਪੜ੍ਹ ਸਕਦਾ। ਉਹਨਾਂ ਇੱਕ ਹੋਰ ਸ਼ਬਦ ਵਰਤੇ। ਹੁਣ ਦੇਖੋ ਵਿਵੇਕ ਵਿੱਚ ਤੇ ਵਿਦਵਤਾ ਵੀ ਜ਼ਮੀਨ ਅਸਮਾਨ ਦਾ ਫਰਕ ਹੈ ਨਾ। ਉੱਥੇ ਉਹਨਾਂ ਇੱਕ ਸ਼ਬਦ ਵਰਤੇ, ਕਹਿਣ ਲੱਗੇ ਕਿ ਤੂੰ ਬਾਹਮਣ ਮੈਂ ਕਸੀਕ ਜੁਲਹਾ, ਤੂੰ ਮੈਂ ਬ੍ਰਾਹਮਣ ਤੇ ਮੈਂ ਕਾਸ਼ੀ ਦਾ ਇੱਕ ਛੋਟਾ ਜਿਹਾ ਜੁਲਾਹਾ, ਤੇ ਮੈਂ ਕਹਿੰਦਾ ਉਹਦੇ ਗਿਆਨ ਦਾ ਮੁਕਾਬਲਾ ਕਿਵੇਂ ਕਰਨਾ ਜੀ। ਉੱਥੇ ਜਾਤ ਪਾਤ ਦੀ ਗੱਲ ਚੱਲੀ, ਉਸਨੇ ਠੋਕ ਕੇ ਗਿਆਨ ਦੀ ਗੱਲ ਕੀ, ਕਹਿਣ ਲੱਗੇ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਇਹ ਵਿਵੇਕ ਗਿਆਨੀ ਜਿਹਨੂੰ ਸੂਝ ਪੈ ਗਈ, ਕਹਿੰਦਾ ਮਾਤਾ ਦੇ ਉਦਰ ਵਿੱਚ 10 ਬੰਦੇ ਦੀ ਕੀ ਜਾਤ ਸੀ, ਇਹ ਸਿੱਖ ਸੀ, ਹਿੰਦੂ ਸੀ, ਮੁਸਲਮਾਨ ਸੀ, ਇਹ ਬ੍ਰਾਹਮਣ ਸੀ, ਖੱਤਰੀ ਸੀ, ਸੂਫੀ ਸੀ, ਰਾਵਜੀ ਸੀ, ਇਮਾਮ ਸਾਹਿਬੀ ਸੀ, ਇਹ ਈਸਾਈ ਸੀ, ਮੁਸਾਈ ਸੀ, ਕਿਹੜੀ ਜਾਤ ਮਾਤਾ ਦੇ ਪੇਟ ਵਿੱਚ ਹੋਏ। ਉੱਥੇ ਇੱਕੋ ਜਾਤ ਸੀ ਵੀ ਰੱਬ ਦੀ ਲਿਵ ਨਾ ਮੇਰੇ ਤੋਂ ਟੁੱਟੇ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕੇ ਜਨਮ ਮਤ ਖੋਏ, ਤੁਮ ਕਤ ਬ੍ਰਾਹਮਣ ਇੱਕ ਤੋ ਕੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਣ ਬਾਚ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਉਹਦਾ ਸਿੱਧਾ ਜਿਹਾ ਗਿਆਨ ਹੈ। ਹੁਣ ਦੇਖੋ ਉਹਨੇ ਕੋਈ ਇਹ ਨਹੀਂ ਪੜਿਆ ਕਿ ਫਲਾਣੀ ਮੈਂ ਰਿਗਵੇਦ ਦਾ ਸੂਤਰ ਪੜ੍ਹ ਕੇ ਸਿੱਧ ਕਰਾਂਗਾ, ਮੈਂ ਨੀਵਾਂ ਨਹੀਂ, ਤੂੰ ਉੱਚਾ ਨਹੀਂ। ਉਹ ਕਹਿੰਦਾ ਸਿੱਧੀ ਜੀ ਗੱਲ ਮੁਕਾ, ਮੇਰਾ ਗਿਆਨ ਇਹ ਹੀ ਕਿ ਤੇਰੀਆਂ ਨਾੜਾਂ ਵਿੱਚ ਵੀ ਖੂਨ ਤੇ ਮੇਰੀਆਂ ਵਿੱਚ ਵੀ ਖੂਨ, ਤੂੰ ਬ੍ਰਾਹਮਣ ਕਿਵੇਂ ਤੇ ਮੈਂ ਸ਼ੂਦਰ ਕਿਵੇਂ। ਸਿੱਧੀ ਗੱਲ ਮੁਕਾਈ, ਕਿਉਂਕਿ ਉਹਨੇ ਉਲਝਣ ਚ ਪਿਆਈ। ਕਹਿਣ ਲੱਗੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਬ੍ਰਹਮ ਦੀ ਗੱਲ ਕੀਤੀ ਵਿਵੇਕੀ ਨੇ, ਕਹਿਣ ਲੱਗੇ ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਈਅਤ ਹੈ ਹਮਾਰਾ। ਹੁਣ ਉਹਨਾਂ ਦੇ ਗਿਆਨ ਦੀ ਗੱਲ ਦੇਖੋ, ਉਹਨਾਂ ਦੇ ਅੰਦਰ ਜਦੋਂ ਵਿਵੇਕ ਆਇਆ, ਕਹਿਣ ਲੱਗੇ ਦੇਖੋ ਭਾਈ ਗਿਆਨ ਕੀ ਆਈ ਆਂਧੀ, ਹਨੇਰਾ ਆ ਗਿਆ ਗਿਆਨ ਦਾ, ਸਭਾ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ, ਦੂ ਚਿੱਤੇ ਕੀ ਦੂ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ, ਤਿਸ਼ਨਾ ਛਾਨ ਭਰੀ ਤਰ ਉਪਰ, ਦੁਰਮਤ ਭਾਂਡਾ ਫੂਟਾ, ਆਂਧੀ ਪਾਛੈ ਜੋ ਜਲ ਵਰਖਾ, ਤੇ ਤੇਰਾ ਜਨ ਪੀਨਾ, ਏਵੇ ਵਿਵੇਕ ਦਾਨ। ਇਹੋ ਜੀ ਹਨੇਰੀ ਗਿਆਨ ਦੀ ਲਿਆ ਦੇ, ਉਹ ਅਖਰੀ ਗਿਆਨ ਨਹੀਂ। ਗੁਰਮੁਖੋ ਵਾਹਿਗੁਰੂ ਮੇਰ ਕਰੇ, ਹਜ਼ੂਰ ਨੇ ਬੜੇ ਪ੍ਰਮਾਣ ਦਿੱਤੇ ਸਨ ਸਿੱਖ ਨੂੰ ਸਮਝਾਉਣ ਲਈ ਕਿ ਤੇਰਾ ਸਮਤੋਲ ਰਹਿ, ਤੇਰਾ ਬੈਲੈਂਸ ਨਾ ਕਿਤੇ ਖਰਾਬ ਹੋ ਜਾਏ। ਪਰ ਵਿਵੇਕ ਦੀ ਗੱਲ ਸੁਣਨੀ ਕਿੰਨੇ ਜੀ, ਗਿਆਨ ਦੀ ਗੱਲ ਕੋਈ ਨਹੀਂ ਜੈ ਸੁਣਦਾ। ਬਾਹਰ ਦੀਆਂ ਗੱਲਾਂ ਜਿਤਨੀਆਂ ਮਰਜ਼ੀ ਸੁਣਾ ਦਿਓ, ਸਾਰੀ ਦੁਨੀਆਂ ਸੁਣਨ ਨੂੰ ਤਿਆਰ। ਚੁਟਕਲੇ ਸੁਣਾਂਗੇ, ਮਜ਼ਾਕ ਸੁਣਾਂਗੇ, ਟਿਚਰਾ ਸੁਣਾਂਗੇ। ਗੂੜ ਗਿਆਨ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਜਦੋਂ ਕਦੀ ਉਹਨਾਂ ਸ਼ਬਦਾਂ ਦੀ ਕਥਾ ਚੱਲਦੀ ਹੈ ਤੇ ਕਹਿੰਦੇ ਸਮਝ ਕੋਈ ਨਹੀਂ ਪਈ, ਉਦਨ ਮਨ ਨੂੰ ਖੇਦ ਜ਼ਰੂਰ ਲੱਗਦਾ ਮਨਾ ਕਿ ਏਡੇ ਵੱਡੇ ਖਜ਼ਾਨੇ ਨੂੰ ਆਪਾਂ ਪੜ੍ਹਨੇ ਆ, ਕਦੋਂ ਸੁਣਾਂਗੇ ਤੇ ਕਦੋਂ ਇਹਦੀ ਵਿਆਖਿਆ ਹੋਵੇਗੀ, ਅਜੇ ਨਹੀਂ ਹੋ ਸਕੀ ਪੂਰੀ। ਠੀਕ ਹੈ, ਟੀਕੇ ਲਿਖੇਗਾ ਗੱਲ ਵੱਖਰੀ ਹੈ। ਵਿਵੇਕ ਬੁੱਧੀ ਨਾਲ ਹਜ਼ੂਰ ਦੇ ਸ਼ਬਦਾਂ ਦੇ ਉਸ ਗਿਆਨ ਨੂੰ ਕਹਿਣਾ। ਹੁਣ ਅਸੀਂ ਇੱਕ ਗੱਲ ਕਹਿੰਦੇ ਹਾਂ, ਅਕਲ ਨਾਲ ਕੰਮ ਕਰਿਆ ਕਰੋ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਤੇ ਨਹੀਂ ਕਿਹਾ ਅਕਲ ਦੀ ਵਰਤੋਂ ਨਾ ਕਰੋ, ਪਰ ਕਹਿੰਦੇ ਨੇ ਉਹਨੂੰ ਮੈਂ ਅਕਲ ਹੀ ਨਹੀਂ ਮੰਨਦਾ ਜਿਹੜੀ ਅਕਲ ਆ ਕੇ ਕੇਵਲ ਬਖੇੜੇ ਪਾਈ ਜਾਂਦੀ। ਅਕਲ ਇਹ ਨਾ ਆਖੀ ਹੈ ਅਕਲ ਗਵਾਈਆ ਬਾਠ ਗੁਰੂ ਗ੍ਰੰਥ ਸਾਹਿਬ ਦਾ 1245 ਅੰਕ ਤੇ ਸ਼ਲੋਕ ਗੁਰੂ ਨਾਨਕ ਸਾਹਿਬ ਦਾ। ਕਹਿੰਦੇ ਨੇ ਅਕਲ ਇਹ ਨਾ ਆਖੀ ਹੈ, ਇਹਨੂੰ ਅਕਲ ਨਹੀਂ ਕਿਹਾ ਜਾਂਦਾ, ਤਲੀਮ ਨਹੀਂ ਕਿਹਾ ਜਾਂਦਾ, ਅਕਲ ਗਵਾਈਆ ਬਾਤ। ਜਿਹੜੀ ਅਕਲ ਕੇਵਲ ਝਗੜਿਆ ਕੀ ਲੰਘ ਗਈ, ਕਹਿਣ ਲੱਗੇ ਉਹ ਅਕਲ ਕਦੀ ਨਹੀਂ ਹੁੰਦੀ। ਅਕਲ ਇਹ ਨਾ ਆਖੀਐ, ਅਕਲ ਗਵਾਈਐ ਬਾਦ, ਕਹਿਣ ਲੱਗੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ ਕੇ ਬੁੱਝੀਐ, ਅਕਲੀ ਕੀਚੈ ਦਾਨ, ਰੱਬ ਨੇ ਤੈਨੂੰ ਅਕਲ ਦਿੱਤੀ ਹੈ ਸਾਹਿਬ ਨੂੰ ਪੂਜ। ਇਹਦਾ ਮਤਲਬ ਇਹ ਨਹੀਂ ਆਪਣੀ ਅਕਲ ਨਾਲ ਤੂੰ ਸਾਹਿਬ ਦੇ ਬਚਨਾਂ ਦੀ ਚੀਰ ਫਾੜ ਕਰ ਲੱਭ ਪਵੇ। ਅਕਲ ਗਵਾਈਐ ਬਾਦ, ਉਹ ਅਕਲ ਵਿਅਰਥ ਹੈ ਜਿਹਨੇ ਬਖੇੜੇ ਕਰੇ ਕੀਤੇ। ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਚੌਰ ਸਾਹਿਬ ਨੇ ਹਜ਼ੂਰ ਸਾਹਿਬ ਕਥਾ ਕਰਨ ਗਏ ਸਨ, ਉਹਨਾਂ ਦੀਆਂ ਹੁਣ ਤੇ ਭਾਵੇਂ ਲੈਕਚਰ ਕਈ ਕਿਤਾਬਾਂ ਛਪ ਗਈਆਂ ਨੇ, ਅਸਲ ਵਿੱਚ ਉਹਨਾਂ ਦੀ ਲਿਖਤ ਵੀ ਜੀਆਂ ਹੱਥਾਂ ਦੀ ਜੋ ਲਿਖਤ ਹੈ ਉਹ ਦੋ ਕਿਤਾਬਾਂ ਸਨ, ਹਜ਼ੂਰੀ ਲੈਕਚਰ। ਉਹ ਕਹਿੰਦੇ ਨੇ ਮੈਂ ਹਜ਼ੂਰੀ ਲੈਕਚਰ ਤਾਂ ਰੱਖਿਆ ਨਾ, ਕਹਿੰਦੇ ਨੇ ਮੈਂ ਗਿਆ ਸਾਂ ਹਜ਼ੂਰ ਸਾਹਿਬ, ਉਹਨਾਂ ਦੀ ਲਿਖਤ ਹੈ। ਕਈ ਵਾਰੀ ਇੱਕ ਸੱਜਣ ਨੇ ਪੁੱਛਿਆ ਵੀ ਹਜ਼ੂਰੀ ਲੈਕਚਰ ਕਿਉਂ, ਕਹਿੰਦਾ ਉੱਥੇ ਕਥਾ ਕੀਤੀ ਤੇ ਇੱਕ ਮਹਾਂਪੁਰਸ਼ਾਂ ਦੇ ਕੋਲ ਰਿਹਾ, ਉਹਨਾਂ ਨੇ ਇੱਕ ਗੱਲ ਕਹੀ ਸੀ, ਸਾਰੀ ਜ਼ਿੰਦਗੀ ਬੋਲ ਕੇ ਨਾ ਤੁਰ ਜੀ ਵੇਚੀ ਨਾ ਸਭ ਕੁਝ ਰੱਖ ਕੇ ਲੈ ਗਈ ਦਿਮਾਗ ਬਹਿ, ਉਦੋਂ ਇਵੇਂ ਸਾਧਨ ਵੀ ਨਹੀਂ ਸਨ ਰਿਕਾਰਡ ਵਾਲੇ। ਕਹਿਣ ਲੱਗੇ ਚਾਰ ਅੱਖਰ ਕਾਗਜ਼ ਦੀ ਖਿੱਕ ਤੇ ਉਕਰ ਜੇ, ਘੱਟੋ ਘੱਟ ਬਾਅਦ ਵੀ ਚੇਤੇ ਰਹਿ ਕੇ ਝੌਰ ਨਾਂ ਦਾ ਵੀ ਕੋਈ ਦੀਵਾਨ ਸੀ। ਕਹਿੰਦਾ ਫਿਰ ਉੱਥੇ ਮੈਂ ਕਲਮ ਚੁੱਕੀ, ਹਜ਼ੂਰ ਸਾਹਿਬ ਕਹਿੰਦਾ ਮੈਂ ਅਰਦਾਸ ਕੀਤੀ ਵੀ ਮੈਂ ਇੱਥੇ ਕਿਹੜਾ ਬੋਲਿਆ ਮੈਂ ਲਿਖਿਆ ਨਹੀਂ। ਕਹਿੰਦਾ ਉੱਥੇ ਫਿਰ ਮੈਂ ਜਦੋਂ ਕਲਮ ਚੁੱਕੀ ਤੇ ਮਨ ਨੇ ਕਿਹਾ ਨਾਂ ਕੀ ਰੱਖਾਂ, ਝੌਰ ਦੇ ਲੈਕਚਰ, ਮਾਨ ਕੀ ਨਾਮ ਕੀ ਰੱਖਾਂ। ਕਹਿੰਦਾ ਮੱਥਾ ਤੇ ਕਿਆ ਆਵਾਜ਼ ਆਈ, ਨਾਮ ਰੱਖ ਹਜ਼ੂਰੀ ਲੈਕਚਰ, ਤੂੰ ਹਜ਼ੂਰ ਸਾਹਿਬ ਆਇਆ, ਹਜ਼ੂਰ ਕੋਲੋਂ ਦਾਤ ਲਈਏ ਤੇ ਤੇਰੀ ਕਲਮ ਵਿੱਚੋਂ ਹਜ਼ੂਰ ਦੀ ਹਜ਼ੂਰੀ ਦੀ ਗੱਲ ਨਿਕਲੇ। ਉਹਨਾਂ ਨੇ ਹਜ਼ੂਰੀ ਲੈਕਚਰ ਦੇ ਪਹਿਲੇ ਭਾਗ ਵਿੱਚ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਕਿ ਜਿਹਨੂੰ ਅਸੀਂ ਵਿਵੇਕ ਸਮਝਨੇ ਪਏ ਉਹ ਵਿਵੇਕ ਨਹੀਂ। ਮੈਂ ਆਪਣੇ ਵਿਸ਼ੇ ਵੱਲ ਫਿਰ ਪਰਤ ਕੇ ਪਿਆਉਣਾ, ਉੱਥੇ ਉਹਨਾਂ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬਨਾਰਸ ਦੀ ਧਰਤੀ ਤੇ। ਮੈਂ ਇਸ ਕਰਕੇ ਇਸ ਕਿਤਾਬ ਨੂੰ ਕੋਟ ਕੀਤਾ ਕਿਉਂਕਿ ਹੋ ਸਕਦਾ ਉੱਠ ਕੇ ਕੋਈ ਪੁੱਛੇ ਜੀ ਕਿੱਥੋਂ ਪੜ੍ਹਿਆ। ਉਹਨਾਂ ਨੇ ਸ਼ਬਦ ਲਿਖੇ ਨੇ, ਸਿੰਘ ਬ੍ਰਦਰ ਵਾਲਿਆਂ ਨੇ ਛਾਪੀ। ਉਹ ਕਹਿੰਦੇ ਨੇ ਕਿ ਬਨਾਰਸ ਵਿੱਚ ਇੱਕ ਚੜ੍ਹਦੀ ਜਵਾਨੀ ਵਿੱਚ ਮੁੰਡਾ, ਉਹਨੂੰ ਰੱਬ ਨੇ ਬੋਲਣ ਦੀ ਲਿਆਕਤ ਤੇ ਵਿਦਿਆ ਦਾ ਬਹੁਤ ਖਜ਼ਾਨਾ ਦਿੱਤਾ। ਹੁਣ ਵਿਦਿਆ ਦੀ ਵਿਵੇਕ ਨਹੀਂ ਸੀ, ਉਹਨੇ ਪਹਿਲਾਂ ਕਥਾ ਕਰਨੀ ਸ਼ੁਰੂ ਕੀਤੀ, ਪਰਤ ਕੇ ਚਰਚਾ ਕਰਨੀ ਸ਼ੁਰੂ ਕੀਤੀ। ਜਦੋਂ ਕੁਝ ਕੁ ਹਾਰਨ ਲੱਗ ਪਏ ਨਾ ਸਿਆਣੇ, ਅੰਦਰ ਦੀ ਆਉਂਦੇ ਨੇ ਕਿਹਾ ਤੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ। ਉਹਨੇ ਡੰਕਾ ਵਜਾ ਦਿੱਤਾ, ਕੋਈ ਮੇਰੇ ਨਾਲ ਚਰਚਾ ਕਰੇ। ਉਹਨੇ ਚਰਚਾ ਸ਼ੁਰੂ ਕੀਤੀ ਪਰ ਸ਼ਰਤ ਇੱਕ ਰੱਖੀ ਵੀ ਜਿਹੜਾ ਚਰਚਾ 'ਚ ਹਾਰ ਗਿਆ ਉਹਦੀਆਂ ਸਾਰੀਆਂ ਪੋਥੀਆਂ ਵੀ ਖੋਹ ਲੈਣੀਆਂ, ਉਹਦੇ ਕੱਪੜੇ ਵੀ ਲਾਹ ਲੈਣੇ, ਕੇਵਲ ਇੱਕ ਲੰਗੋਟ ਉਹਦਾ ਰਹਿਣ ਦੇ, ਇੱਕ ਤਨ ਦਾ ਸਿਰਫ ਕੁਪੀਨ ਰਹਿਣ ਦੇਣੀ। ਕਹਿੰਦੇ ਨੇ ਉਹਨੇ ਤਕਰੀਬਨ ਸੈਂਕੜੇ ਬੰਦੇ ਖਰਾਏ, ਲੋਕਾਂ ਦੇ ਬਸਤਰ ਛੀਨੇ, ਲੋਕਾਂ ਦੀਆਂ ਕਿਤਾਬਾਂ ਗ੍ਰੰਥ ਛੀਨੇ, ਤੇ ਮੇਰਾ ਦੀਨ ਦਿਆਲ ਗੁਰੂ ਨਾਨਕ ਸਾਹਿਬ ਗਏ, ਦੇਖਿਆ ਵੀ ਰੱਬ ਨੇ ਇਹਨੂੰ ਦਿੱਤੀ ਹੈ ਲਿਆਕਤ, ਜ਼ਬਾਨ ਬੜੀ ਇਹਦੀ ਸੋਹਣੀ ਚੱਲਦੀ ਏ, ਪੜ੍ਹਿਆ ਬੜਾ, ਬਵੇਕੀ ਨਹੀਂ, ਅੰਦਰ ਦੀ ਸੂਝ ਨਹੀਂ। ਹਜ਼ੂਰ ਗਏ ਤੇ ਦਾਤਾ ਜੀ ਦੇ ਹੱਥ ਵਿੱਚ ਪੋਤੀ ਸੀ, ਤੇ ਆਪ ਨੂੰ ਪਤਾ ਜਦੋਂ ਮੱਕੇ ਵੀ ਗਏ ਨੇ ਉਦੋਂ ਵੀ ਪੋਤੀ ਸੀ, ਆਸਾ ਹੱਥ ਕਿਤਾਬ ਕੱਛ ਕੂਜਾ ਬਾਣ ਮੁਸੱਲਾ ਧਾਰੀ, ਉਦੋਂ ਵੀ ਹੱਥ ਸੋਟਾ ਤੇ ਕੋਲ ਕਿਤਾਬ ਸੀ, ਤੇ ਇਸੇ ਕਰਕੇ ਉਹਨਾਂ ਕਿਹਾ ਸੀ, ਕਹਿਣ ਲੱਗੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਤੇਰੀ ਕਿਤਾਬ ਕੀ ਕਹਿੰਦੀ। ਤੇ ਗੁਰੂ ਗ੍ਰੰਥ ਸਾਹਿਬ ਬਾਬੇ ਨਾਨਕ ਦੀ ਪੋਥੀ ਪਤਾ ਕੀ ਕਹਿੰਦੀ, ਉਹ ਕਹਿੰਦੇ ਨੇ ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚਲੇ, ਹਮ ਕਛੂ ਨਾ ਲੀਆ, ਹਮਰਾ ਝਗੜਾ ਰਹਾ ਨਾ ਕਹੂ। ਐਵੇਂ ਸਾਨੂੰ ਖਿੱਚੀ ਜਾਂਦੇ ਨੇ ਚਾਰ ਚਬੇਰੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਿੱਖਾਂ ਦਾ ਕੋਈ ਝਗੜਾ ਨਹੀਂ, ਪੰਡਿਤ ਮੁੱਲਾ ਛਾਡੇ ਦੋਨਾਂ ਦਾ ਖਹਿੜਾ ਛੱਡ ਦਿੱਤਾ, ਨਿਰਮਲ ਪੰਥ ਹੈ। ਉੱਥੇ ਹਜ਼ੂਰ ਨੂੰ ਕਿਹਾ ਨਾ ਜਦੋਂ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤੇ ਬਾਬੇ ਨੇ ਕਿਹਾ ਮੇਰੀ ਕਿਤਾਬ ਤਾਂ ਇੱਕੋ ਗੱਲ ਕਹਿੰਦੀ ਏ ਕਿ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਉਹ ਕਹਿੰਦੇ ਤੁਹਾਨੂੰ ਪਤਾ ਤੁਸੀਂ ਕਿੱਥੇ ਖਲੋ ਕੇ ਗੱਲ ਤਾਂ ਕਰਦੇ ਹੋ। ਬਾਬੇ ਨਾਨਕ ਨੇ ਕਿਹਾ ਮੈਨੂੰ ਪਤਾ ਤੇ ਅਗਲੀ ਗੱਲ ਸੁਣ ਲਓ, ਹਿੰਦੂ ਮੁਸਲਮਾਨ ਦੋਨੋਂ ਦਰਗੇ ਅੰਦਰ ਲੈ ਨਾ ਢੋਈ। ਕਹਿੰਦੇ ਤੁਹਾਨੂੰ ਕੋਈ ਨੀ ਢੋਈ ਮਿਲਣੀ, ਜਿਹੜੇ ਕੰਮ ਤੁਸੀਂ ਫੜੇ ਨੇ। ਕਿਉਂ ਜੀ? ਉਹ ਦੇਖੋ ਉਹ ਕੰਮ ਆਪਾਂ ਫੜ ਲਿਆ। ਉੱਥੇ ਇੱਕ ਸ਼ਬਦ ਹੁੰਦਾ ਹੈ ਭਾਈ ਸਾਹਿਬ ਦੀ ਵਾਰ ਵਿੱਚ, ਬੇਦ ਕਤੇਬ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨੀ, ਉਹ ਸੱਚ ਕਿਨਾਰੇ ਰਹਿ ਗਿਆ ਖੈ ਖੈ ਮਰਦੇ ਬਾਹਮਣ ਮੋਲਾਣੇ, ਖੈ ਮਰਦੇ ਬਾਹਮਣ ਮੋਲਾਣੇ। ਹੁਣ ਕੀ ਉਹ ਜਿਹੜੀ ਸਥਿਤੀ ਸੀ, ਗੁਰੂ ਕਿਰਪਾ ਕਰੇ। ਕਥਾ ਦਾ ਮਤਲਬ ਇਹ ਨਹੀਂ ਕਿ ਪੁਰਾਣੀ ਪੁਰਾਣੀ ਗੱਲ ਕਰੀਏ, ਕਥਾ ਦਾ ਮਤਲਬ ਹੀ ਇਹ ਵੇ ਕਿ ਜੋ ਵਰਤਮਾਨ ਹੈ ਸਿੱਖ ਵਰਤਮਾਨ ਨੂੰ ਜ਼ਰੂਰ ਟੱਚ ਕਰੇ। ਉੱਥੇ ਉਹਨੇ ਪੰਡਿਤ ਨੇ ਜੀ ਸਾਰਿਆਂ ਰਾਹ ਦਿੱਤੇ ਬਾਬਾ ਨਾਨਕ ਜੀ ਗਏ, ਕਿਰਪਾਲੂ ਸਤਿਗੁਰੂ ਗਏ, ਦੇਖਿਆ ਹਜ਼ੂਰ ਦੇ ਬਸਤਰ ਹੱਥ ਵਿੱਚ ਪੋਥੀ ਤੇ ਕੋਲ ਆ ਕੇ ਕਹਿੰਦਾ ਵੀ ਤੁਸੀਂ ਵਿਦਵਾਨ ਲੱਗਦੇ ਹੋ, ਕਿਉਂਕਿ ਜਦੋਂ ਬੰਦੇ ਨੇ ਚਾਰ ਅੱਖਰ ਪੜ੍ਹੇ ਉਹਨਾਂ ਨੂੰ ਪੱਛਦੇ ਕੋਈ ਨਹੀਂ, ਜੇ ਜਿੰਨੀ ਦੇਰ ਤੱਕ ਪੰਜਾਂ ਦਸਾਂ ਨੂੰ ਦਸ ਨਾ ਲੈ। ਵਾਹਿਗੁਰੂ ਮੇਰ ਕਰੇ, ਪੜ੍ਹਾਈ ਦਾ ਤੇ ਇਹੋ ਜਿਹਾ ਚਸ਼ਕ ਹੈ, ਇੱਕ ਤਾਂ ਬੰਦਾ ਟਿਕ ਨਹੀਂ ਸਕਦਾ, ਦੂਜੀ ਗੱਲ ਪੱਲੇ ਆ ਜਾ ਭਾਂਡਾ ਉਨੀ ਦੇਰ ਤੱਕ ਟਿਕਦਾ ਨਹੀਂ ਜਿੱਦਣ ਜਿੰਨੀ ਦੇਰ ਤੱਕ ਕਈਆਂ ਨੂੰ ਦਸ ਨਾ ਲੈ। ਫਕੀਰ ਤੁਰਿਆ ਜਾਂਦਾ ਸੀ, ਉਹਦਾ ਰੋਜ਼ ਦਾ ਕੰਮ ਸੀ ਆਪੇ ਸਵਾਲ ਕਰਨੇ ਤੇ ਆਪੇ ਉੱਤਰ ਦੇਣੇ, ਤੇ ਆਪੇ ਹਰਾ ਕੇ ਬੜਾ ਖੁਸ਼ ਹੁੰਦਾ ਸੀ। ਤੇ ਪਿੰਡ ਵਿੱਚੋਂ ਇੱਕ ਮੁੰਡਾ ਬਾਹਰ ਨਿਕਲਿਆ, ਮੈਂ ਖਿੰਡ ਵਿੱਚੋਂ ਨਿਕਲਿਆ, ਉਹਨੇ ਦੀਵਾ ਪਕੜਿਆ ਮਜ਼ਾਰ ਤੇ ਦੀਵਾ ਬਾਲ ਚੱਲਿਆ। ਉਹਨੂੰ ਸਵੇਰ ਦਾ ਕੋਈ ਮਿਲਿਆ ਨਾ ਵੀ ਜਿਹਨੂੰ ਆਪਣੇ ਅੰਦਰ ਦਾ ਗਿਆਨ ਦੇ। ਉਹ ਨਿੱਕੇ ਜਿਹੇ ਨਿਆਣੇ ਨੂੰ ਖਿਲਾਰ ਕੇ ਕਹਿੰਦਾ ਪੁੱਤਰ ਮੈਂ ਤੇਰੇ ਤੇ ਸਵਾਲ ਕਰਨੇ ਨੇ, ਮੈਨੂੰ ਦੱਸ। ਉਹ ਕਹਿੰਦਾ ਬਾਬਾ ਮੇਰਾ ਕੰਮ ਖੇਡਣਾ ਮੱਲਣਾ, ਮੈਨੂੰ ਕੋਈ ਪਤਾ ਨਹੀਂ, ਸਵਾਲ ਤੇਰਿਆਂ ਦਾ ਉੱਤਰ ਕੀ ਦੇਣਾ। ਕਹਿੰਦਾ ਬਸ ਜਿਹੜਾ ਤੂੰ ਦੀਵਾ ਫੜਿਆ ਮੈਨੂੰ ਇੱਕ ਗੱਲ ਦੱਸ ਵੀ ਜਦੋਂ ਦੀਵਾ ਬੱਲਿਆ ਜੋਤ ਆਈ ਕਿੱਥੋਂ। ਉਹ ਨਿਆਣੇ ਨੇ ਬੜੀ ਸੋਹਣੀ, ਰੱਬ ਨੇ ਕਈ ਵਾਰੀ ਨਾ ਇਹੋ ਜਿਹੀ ਗੱਲ ਪਰਮਾਤਮਾ ਬੱਚਿਆਂ ਤੋਂ ਕਰਾ ਦਿੰਦਾ ਕਿ ਵੱਡੇ ਵੱਡੇ ਨਿਰਉੱਤਰ ਹੋ ਜਾਂਦੇ ਨੇ। ਉਹ ਨਿਆਣੇ ਨੇ ਮਾਰੀ ਫੂਕ ਦੇਵੇ ਨੂੰ, ਕਹਿੰਦਾ ਅੱਗੇ ਤੂੰ ਲੋਕਾਂ ਤੋਂ ਆਪ ਪਹਿਲਾਂ ਪ੍ਰਸ਼ਨ ਪੁੱਛਣਾ, ਅੱਜ ਮੈਂ ਤੇਰੇ ਤੋਂ ਪੁੱਛਣਾ, ਮੈਂ ਫੂਕ ਮਾਰੀ ਜੋਤ ਗਈ ਕਿਤੇ। ਚੁੱਪ ਕਰ ਗਿਆ। ਉਹ ਨਿਆਣੇ ਨੂੰ ਵੇਖਣ ਲੱਗ ਪਿਆ, ਕਹਿੰਦਾ ਬਾਬਾ ਅੱਜ ਤੀਕਰਾਂ ਸਵਾਲ ਕੀਤੇ ਹੀ ਨੇ, ਅੱਜ ਤੇਰੇ ਤੇ ਸਵਾਲ ਕੀਤਾ, ਦੱਸ ਕਿੱਥੇ ਗਈ ਜੋਤ। ਕਹਿੰਦਾ ਮੈਨੂੰ ਪਤਾ ਨੀ ਕਿੱਧਰ ਚਲੀ ਗਈ। ਕਹਿੰਦਾ ਜਿੱਧਰ ਗਈ ਫਿਰ ਉੱਥੋਂ ਹੀ ਆਈ ਹੋਣੀ ਹੈ, ਜਾ ਤੂੰ ਆਪਣਾ ਕੰਮ ਕਰ। ਸਿੱਧੀ ਜੀ ਗੱਲ ਹੈ। ਉਹ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੇ ਸਾਹਮਣੇ ਆਏ ਜੀ, ਉਹਨਾਂ ਆ ਕੇ ਕਿਹਾ, ਕਹਿੰਦਾ ਤੁਸੀਂ ਵਿਦਵਾਨ ਲੱਗਦੇ ਹੋ। ਹਜ਼ੂਰ ਨੇ ਕਿਹਾ ਨਹੀਂ ਵਿਦਵਾਨ ਨਹੀਂ। ਕਹਿਣ ਲੱਗੇ ਕੌਣ? ਕਹਿਣ ਲੱਗੇ ਬੰਦਗੀ ਵਾਲਿਆਂ ਦੀ ਪਾ ਖਾਕ ਆ, ਨਿਮਰਤਾ ਹੈ ਨਾ। ਉਹ ਕਹਿੰਦਾ ਤੁਸੀਂ ਕੌਣ? ਕਹਿਣ ਲੱਗੇ ਬਦ ਬਖਤ ਹਮ ਚੂ ਬਖੀਲ ਗਾਫਿਲ ਬੇਨਜ਼ਰ ਬੇਬਾਦ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਪਾ ਖਾਕ। ਕਹਿਣ ਲੱਗੇ ਕੁਝ ਸਾਧਨਾ ਕੀਤੀ ਹੋਣੀ ਹੈ। ਕਹਿਣ ਲੱਗੇ ਨਹੀਂ, ਨਾ ਹੋ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗ ਦਾ ਜਨਮ ਪਿਆ, ਪਰਮਤ ਨਾਨਕ ਤਿੰਨ ਕੀ ਸ਼ਰਨਾ ਜਿੰਤੂ ਨਾਹੀ ਵਿਸਰਿਆ। ਕਹਿਣ ਲੱਗਾ ਫਿਰ ਤੁਹਾਨੂੰ ਪਤਾ ਮੇਰਾ ਨਾਂ ਕੀ ਹੈ? ਸਾਹਿਬ ਕਹਿਣ ਲੱਗੇ ਰੱਬ ਦਾ ਹੀ ਨਾਂ ਹੈ, ਬਾਕੀ ਤੇ ਸਭ ਕੂੜ ਤਮਾਸ਼ਾ ਹੀ ਹੈ। ਕਹਿੰਦਾ ਮੇਰਾ ਨਾਮ ਜਗਤਜੀਤ ਹੈ, ਮੈਂ ਲੋਕ ਜਿੱਤੇ ਨੇ ਚਰਚਾ ਕਰ ਕਰਕੇ, ਮੈਂ ਲੋਕਾਂ ਨੂੰ ਜਿੱਤਿਆ ਚਰਚਾ ਕਰ ਕਰਕੇ, ਤੁਸੀਂ ਆਓ ਮੇਰੇ ਨਾਲ ਚਰਚਾ ਕਰੋ। ਹਜ਼ੂਰ ਨੇ ਕਿਹਾ ਮੈਂ ਚਰਚਾ ਨਹੀਂ ਕਰਨੀ। ਹਾਲਾਂਕਿ ਸੰਵਾਦ ਬਾਬਾ ਜੀ ਨੇ ਕੀਤਾ, ਆ ਸਿੱਧ ਗੋਸ਼ਟ ਕੀ, ਇਹ ਸੰਵਾਦ ਹੈ, ਵਿਵਾਦ ਨਹੀਂ। ਹਜ਼ੂਰ ਨੂੰ ਕਹਿੰਦਾ ਨਹੀਂ ਮੈਂ ਤੁਹਾਡੇ ਨਾਲ ਚਰਚਾ ਕਰਨੀ। ਮਰਦਾਨੇ ਨੂੰ ਇਸ਼ਾਰਾ ਕਰਕੇ ਕਹਿੰਦੇ ਨੇ ਸਾਹਮਣੇ ਕੁੱਤੇ ਦਾ ਪਿੰਜਰ ਪਿਆ ਨੂੰ ਕਹਿ ਦੇਣਾ ਚਰਚਾ ਕਰ ਲੈ। ਹੁਣ ਇੱਥੇ ਅੱਜ ਅਸੀਂ ਗੱਲ ਮੰਨਣ ਨੂੰ ਤਿਆਰ ਹੋ ਗਏ ਹਾਂ, ਮੰਨਾਂਗੇ ਜ਼ਰੂਰ। ਅਜੇ ਧਰੂ ਲੋਕ ਦੀ ਗੱਲ ਆਉਂਦੀ ਹੈ ਬਾਣੀ ਵਿੱਚ, ਬੜੇ ਲੋਕਾਂ ਦੀ ਖੰਡਾਂ ਦੀ ਤਿੱਥੇ ਭਗਤ ਵਸੈ ਕੇ ਲੋਹ ਦੀ ਗੱਲ ਆਉਂਦੀ ਹੈ। ਅਸੀਂ ਮੰਨਣੀ ਉਨੀ ਕੁ ਚੀਜ਼ ਹੈ ਜਿੰਨੀ ਕੁ ਸਾਨੂੰ ਸਿੱਧ ਹੋ ਕੇ ਸਾਹਮਣੇ ਮਿਲਦੀ ਪਈ। ਗੁਰੂ ਨਾਨਕ ਪ੍ਰਕਾਸ਼ ਵਿੱਚ ਬੜੇ, ਹੁਣ ਜਦੋਂ ਆਹ ਅਸੀਂ ਪੜ੍ਹਨੇ ਹਾਂ ਕਿ ਭਰਕਸ ਕੋਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਹੀ, ਉਹ ਕਹਿਣ ਲੱਗੇ ਕੱਲੀ ਦੇਗ ਤੂੰ ਨੀ ਬਣਾਉਂਦਾ, ਪਤਾਲ ਵਿੱਚੋਂ ਵੀ ਬਾਬੇ ਨੇ ਦੂਨਾ ਭਰ ਕੇ ਲਿਆਂਦਾ ਪ੍ਰਸ਼ਾਦ ਦਾ, ਮੰਨਾਂਗੇ ਜਿੱਦਣ ਬਾਬੇ ਦੇ ਸਤਨਾਮ ਦਾ ਚੱਕਰ ਉੱਥੇ ਵੀ ਫਿਰਿਆ ਹੋਵੇਗਾ। ਭਾਈ ਸਾਹਿਬ ਨੇ ਤੇ ਕਿਹਾ ਕਿ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਲਾ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਇੱਧਰ ਨਾ ਜਾਵਾਂ। ਉੱਥੇ ਹਜ਼ੂਰ ਕਿਰਪਾਲੂ ਜੀ ਨੂੰ ਕਹਿੰਦੇ ਨੇ ਚਰਚਾ ਦਾਤੇ ਨੇ ਕਿਹਾ ਕੁੱਤੇ ਦੇ ਪਿੰਜਰ ਨਾਲ ਕਰ। ਕਹਿੰਦਾ ਤੁਹਾਨੂੰ ਪਤਾ ਮੇਰੀ ਤੁਖੀ? ਹੱਸ ਕੇ ਕਹਿੰਦੇ ਨਹੀਂ ਮਰਦਾਨਿਆ, ਇਹਨੂੰ ਸਮਝ ਕੋਈ ਨਹੀਂ, ਇਹਦੇ ਤੋਂ ਦਸ ਗੁਣਾ ਵੱਧ ਵਿਦਵਾਨ ਸੀ। ਹੁਣ ਕਿਹੜੀ ਵਿਵੇਕ ਮੱਤ ਹੈ? ਕੇਵਲ ਇਹ ਚੁੰਝ ਚਰਚਾ ਦਾ ਨਾਮ ਵਿਵੇਕ ਮੱਤ ਹੈ? ਕਹਿੰਦੇ ਨੇ ਉਸ ਵੇਲੇ ਉਹਨਾਂ ਖੜਾਮ ਲਾਈ, ਉਸ ਕੂਕਰ ਦੀ ਰੂਹ ਬੋਲੀ, ਮੇਰਾ ਸਤਿਗੁਰੂ ਸਮਰੱਥ ਹੈ, ਜੇ ਪਿੰਜਰ ਲੱਭ ਕੇ ਏਡਾ ਵੱਡਾ ਡਾਇਨਾਸੌਰ ਖੜਾ ਕਰੀ ਬੈਠੇ ਨੇ ਤੇ ਉਹ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ। ਉਹ ਕਹਿੰਦੇ ਨੇ ਕੁੱਤੇ ਦੀ ਰੂਹ ਨੇ ਬੋਲ ਕੇ ਕਿਹਾ, ਕਹਿੰਦੇ ਨੇ ਬੋਲ, ਕਿਹੜੀ ਤੂੰ ਚਰਚਾ ਕਰਨੀ ਚਾਹੁੰਦਾ? ਜੇ ਅਸੀਂ ਕੀ ਇਹ ਗੱਲਾਂ ਹੁੰਦੀਆਂ ਲਾਹੌਰ ਭੁੱਲ ਜਾਂਗੇ ਜਿੱਥੇ ਦੁਨੀ ਚੰਦ ਦੇ ਬਾਪ ਦਾ ਉਧਾਰ ਕੀਤਾ। ਕਹਿਣ ਲੱਗਾ ਬੋਲ, ਕਿਹੜੀ ਚਰਚਾ ਕਰਨੀ ਹੈ ਤੂੰ? ਵੇਦਾਂ ਦੀ ਗੱਲ ਕਰਨੀ ਹੈ, ਸਿਮਰਤੀਆਂ ਦੀ ਕਰਨੀ ਹੈ, ਉਪਨਿਸ਼ਦਾਂ ਦੀ ਕਰਨੀ ਹੈ, ਪੁਰਾਣਾਂ ਦੀ ਕਰਨੀ ਹੈ, ਤੂੰ ਕਿਹੜੀ ਗੱਲ ਕਰਨੀ ਚਾਹੁੰਦਾ? ਕਹਿੰਦੇ ਜਗਤ ਜੀ ਦੇ ਖਾਨਿਓ ਗਈ। ਕਹਿੰਦਾ ਤੂੰ ਕੌਣ? ਕਹਿੰਦਾ ਤੂੰ ਤਾਂ ਬੱਚਿਆ ਜੇ ਪੜ੍ਹੀ ਕੁੱਝ ਨਹੀਂ, ਜਿੰਨਾ ਕੁੱਝ ਮੈਂ ਪੜ੍ਹ ਕੇ ਕੁੱਤਾ ਬਣ ਗਿਆ ਸਾਂ। ਉਹ ਕਹਿੰਦਾ ਵੀ ਇਹ ਕੀ ਭਾਣਾ ਵਾਪਰ ਗਿਆ? ਕਹਿੰਦਾ ਇੱਕ ਕਰਨੀ ਵਾਲੇ ਆਏ ਸਨ, ਮਹਾਂਪੁਰਸ਼ ਬੰਦਗੀ ਵਾਲੇ, ਰੱਬ ਦੇ ਚਰਨਾਂ ਵਿੱਚ ਭਿੱਜੇ ਸਨ, ਮੇਰੇ ਪਿੱਛੇ ਲੋਕ ਬੜੇ ਸਨ, ਲੋਕ ਮੈਨੂੰ ਵਿਦਵਾਨ ਮੰਨਦੇ ਸਨ, ਤੇ ਮੈਂ ਭਾਵੇਂ ਜ਼ਬਾਨ ਤੋਂ ਝੂਠ ਕਹਿ ਦਿਆਂ ਉਹ ਵੀ ਸੱਚ ਹੀ ਸਮਝਦੇ ਸਨ। ਕਹਿਣ ਲੱਗੇ ਉਹਨ ਸਾਧੂ ਨਾਲ ਇੱਕ ਵਾਰੀ ਮੇਰੀ ਚਰਚਾ ਹੋਈ, ਸਾਧੂ ਸੱਚੇ ਸਨ, ਮੈਂ ਝੂਠਾ ਸਾਂ, ਪਰ ਮੈਂ ਚਲਾਕੀ ਕਰਕੇ ਪਿੱਛੇ ਪਿੱਛੇ ਜਾਂਦਾ ਰਿਹਾ ਜਿੱਥੇ ਸਾਧੂ ਨੇ ਬਹਿਣਾ, ਮੈਂ ਕਹਿਣਾ ਕਰ ਚਰਚਾ। ਅਖੀਰ ਤੇ ਇੱਕ ਦਿਨ ਉਹਨੇ ਕਹਿ ਦਿੱਤਾ, ਕਿਉਂ ਕੁੱਤਿਆਂ ਦੀ ਤਰ੍ਹਾਂ ਭੌਂਕਣਾ, ਰੱਬ ਨੇ ਲਿਆਕਤ ਦਿੱਤੀ ਹੈ ਤੇ ਅੰਦਰ ਦੀ ਸੂਝ ਕੁਝ ਲੈ। ਕਹਿੰਦਾ ਬਸ ਇੱਕੋ ਸ਼ਬਦ ਕਿਹਾ, ਮੇਰੇ ਖਾਨਿਓ ਗਈ। ਕਹਿੰਦਾ ਮੈਂ ਪੁੱਛਿਆ ਮੇਰਾ ਉਧਾਰ, ਕਹਿੰਦਾ ਬਸ ਮੈਂ ਤਾਂ ਤੀਰ ਛੱਡ ਸਕਦਾ ਹਾਂ, ਵਾਪਸ ਨਹੀਂ ਆਉਣਾ। ਕਹਿਣ ਲੱਗੇ ਮੇਰਾ ਉਧਾਰ ਕਿਵੇਂ ਹੋਵੇਗਾ? ਕਹਿਣ ਲੱਗੇ ਕੱਲ ਵਿੱਚ ਗੁਰੂ ਨਾਨਕ ਸਾਹਿਬ ਆਉਣਗੇ, ਉਹਦੇ ਚਰਨਾਂ ਦੀ ਖੜਾਮ ਤੈਨੂੰ ਲੱਗੇਗੀ, ਤੇਰੇ ਪਿੰਜਰ ਨੂੰ ਤੇਰਾ ਪਾਰ ਉਤਾਰਾ ਹੋ ਜਾਏਗਾ। ਕਹਿਣ ਲੱਗਾ ਸੱਜਣਾ ਮੈਂ ਤਾਂ ਉਹ ਚੱਲਾ ਸਾਈਂ ਦੇ ਦੇਸ਼ ਨੂੰ, ਤੇ ਤੂੰ ਇਹਦੇ ਚਰਨ ਪਕੜ ਕੇ ਵਿਵੇਕ ਬੁੱਧੀ ਮੰਗ, ਤੈਨੂੰ ਸਰੀਰ ਵਿੱਚ ਆਤਮਾ ਦਿਸ ਪਵੇ, ਤੂੰ ਕੇਵਲ ਗਿਆਨ ਦੀ ਚਰਚਾ ਨਾ ਕਰ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਵਿਵੇਕ ਬੁੱਧੀ ਕੀ ਹੈ? ਦਾਤਾਰ ਜੀ ਨੇ ਮਿਹਰ ਕੀਤੀ ਤੇ ਕਹਿਣ ਲੱਗੇ, ਗੁਰੂ ਕੇ ਸਿੱਖਾਂ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਜਿੰਨੀ ਦੇਰ ਤੱਕ ਤੂੰ ਕੀਰਤੀ ਨਾਲ ਜੁੜਦਾ ਨੀ, ਤੈਨੂੰ ਵਿਵੇਕ ਬੁੱਧੀ ਨੀ ਆਉਣੀ। ਹੁਣ ਦੇਖੋ ਇੱਕ ਨਾਮ ਵਿੱਚ ਕਿੰਨੀ ਕੁ ਤਾਕਤ ਹੈ। ਸੁਖਮਨੀ ਸਾਹਿਬ ਵਿੱਚ ਇੱਕ ਬਚਨ ਪੜ੍ਹਨੇ ਆ, ਖੇਮ ਸ਼ਾਂਤ ਰਿੱਧ ਨਵ ਨਿਧ, ਇਹ ਸਾਰੀ ਜਿਹੜਾ ਪਦਾਰਥ ਹੈ ਇਹ ਸਾਰਾ ਪੜ੍ਹ ਕੇ ਦੇਖੋ ਹਜ਼ੂਰ ਨੇ ਕਿਹੜਾ ਸ਼ਬਦ ਜਿਹੜਾ ਇਹਦੇ ਵਿੱਚ ਰਹਿਣ ਦਿੱਤਾ। ਕਹਿੰਦੇ ਨੇ ਹਰ ਤਰ੍ਹਾਂ ਦੀ ਦਾਤ ਤੈਨੂੰ ਮਿਲੇਗੀ ਜੇ ਪਰਮੇਸ਼ਵਰ ਦੀ ਭਜਨ ਬੰਦਗੀ ਵੀ ਜੁੜ ਜਾਏਗਾ। ਜਿਹੜੀ ਵਿਵੇਕ ਮਤ ਦਾ ਦਾਨ ਸਿੱਖ ਗੁਰੂ ਚਰਨਾਂ ਵਿੱਚ ਖਲੋ ਕੇ ਮੰਗਦਾ ਹੈ ਉਹ ਵਿਵੇਕ ਮਤ ਹੈ ਕਿ ਸਿੱਖੀ ਕਮਾਉਂਦਿਆਂ ਹੰਸ ਵਾਲੀ ਬਿਰਤੀ ਆ ਜਾਏ। ਰਹਿਤ ਦਾ ਵੀ ਵਿਵੇਕ ਹੈ ਜਿਹੜੇ ਉਹ ਸੱਜਣ ਧਾਰਨ ਕਰਦੇ ਨੇ, ਬਿਲਕੁਲ ਕਟਾਕਸ਼ ਨਹੀਂ। ਜੇ ਮੈਂ ਕਿਸੇ ਇਸ਼ਨਾਨ ਨਹੀਂ ਕਰ ਸਕਦਾ ਤੇ ਇੱਕ ਸੱਜਣ ਰੋਜ਼ ਆਪਣੇ ਨੇਮ ਨੂੰ ਬਣਾਈ ਬੈਠਾ, ਮੈਨੂੰ ਕੋਈ ਖੱਤ ਨਹੀਂ ਉਹਦੇ ਉੱਤੇ ਕਟਾਕਸ਼ ਕਰੀ ਜਾਂ। ਮੈਂ ਆਪ ਆਪਣੀ ਜ਼ਿੰਦਗੀ ਵਿੱਚ ਆਪਣੇ ਹੱਥੀ ਕੁਝ ਤਿਆਰ ਕਰਕੇ ਨਹੀਂ ਛੱਕ ਸਕਦਾ ਤੇ ਬਿਲਕੁਲ ਮੈਂ ਖੰਡਨ ਕਰਨਾ ਤੁਰ ਪਵਾਂ। ਵਿਵੇਕ ਅੰਦਰ ਦੀ ਸੂਝ ਤੇ ਅਸਲ ਵਿੱਚ ਵਿਵੇਕ ਦਾਨ ਹੈ ਕਿ ਜਿਉਂਦੇ ਜੀ ਸਿੱਖ ਸਰੀਰ ਵਿੱਚ ਰਹਿੰਦਿਆਂ ਅਸ਼ਰੀਰੀ ਹੋ ਜਾਏ। ਵਿਵੇਕ ਮਤ ਹੈ ਕਿ ਹੰਸ ਦੀ ਤਰ੍ਹਾਂ ਦੁੱਧ ਤੇ ਪਾਣੀ ਨੂੰ ਨਖੇੜ ਸਕੇ, ਪਰਮ ਹੰਸ ਬਣ ਗਏ, ਆਤਮਾ ਨੂੰ ਤੇ ਸਰੀਰ ਨੂੰ ਵੱਖ ਵੱਖ ਦੇਖ ਸਕੇ, ਤੇ ਜਦੋਂ ਉਸ ਬਿਰਤੀ ਨਾਲ ਅਸੀਂ ਪਾਠ ਕਰਾਂਗੇ, ਕੀਰਤਨ ਕਰਾਂਗੇ, ਭਜਨ ਬੰਦਗੀ ਕਰਾਂਗੇ, ਉਦੋਂ ਮੇਰਾ ਕਿਰਪਾਲੂ ਦਾਤਾ ਸਾਨੂੰ ਵਿਵੇਕ ਦੀ ਦਾਤ ਦਏਗਾ। ਕਹਿੰਦੇ ਨੇ ਸਿੱਖਾਂ ਤੂੰ ਦੇਖ ਵਿਦਿਆ ਪੜ੍ਹ, ਇਹਦਾ ਮਤਲਬ ਅੱਜ ਦੇ ਵਿਸ਼ੇ ਦਾ ਇਹ ਨਾ ਸਮਝਿਓ ਕਿ ਸਿੱਖ ਨੇ ਪੜ੍ਹਨਾ ਕੋਈ ਨਹੀਂ। ਇੱਕ ਮੈਂ ਤੁਹਾਡੇ ਚਰਨਾਂ 'ਚ ਜ਼ਰੂਰ ਬੇਨਤੀ ਕਰਨੀ, ਖਾਸ ਕਰਕੇ ਜਦੋਂ ਇੱਧਰ ਆਈਦਾ ਨਾ ਬਾਹਰ, ਕਿਤਾਬਾਂ ਕਾਫੀ ਜਿਹੜੇ ਸੱਜਣ ਪੜ੍ਹਦੇ ਨੇ ਬਹੁਤ ਪੜ੍ਹਦੇ, ਪੁੱਛਦੇ ਨੇ ਆਹ ਕਿਤਾਬ ਪੜ੍ਹੀ ਇਹਦੇ ਵਿੱਚ ਆਹ ਚਰਚਾ, ਆਹ ਕਿਤਾਬ ਪੜ੍ਹੀ ਇਹਦੇ ਵਿੱਚ ਆਹ ਚਰਚਾ, ਤੇ ਮੈਂ ਉਹਨੂੰ ਇੱਕੋ ਬੇਨਤੀ ਕਰਨਾ ਹੁੰਦਾ ਜਪਜੀ ਸਾਹਿਬ ਕਿੰਨੀ ਵਾਰੀ ਦਿਹਾੜੀ 'ਚ ਪੜ੍ਹੀ। ਦੇਖੋ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਤੋਂ ਬਿਨਾਂ ਕੋਈ ਸਮਝ ਨਹੀਂ ਪੈਣੀ ਸਿੱਖੀ ਦੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜੁੜਨ ਤੋਂ ਬਿਨਾਂ ਕੋਈ ਸਮਝ ਨਹੀਂ ਪੈਣੀ ਗੁਰਮਤਿ ਦੀ ਮਰਿਆਦਾ ਕੀ ਹੈ। ਜੇ ਆਪਾਂ ਕਿਸੇ ਲਿਖਾਰੀ ਦੀ ਕਿਤਾਬ ਪੜ੍ਹ ਕੇ ਕਹੀ ਵੀ ਉਹਨੇ ਬੜੀ ਪਤੇ ਦੀ ਗੱਲ ਕੀਤੀ, ਤੇ ਮੈਂ ਕਈ ਵਾਰੀ ਮਨ ਵਿੱਚ ਆਖਣਾ ਅਸਲ ਵਿੱਚ ਮੇਰੇ ਬਾਬੇ ਦੀ ਬਾਣੀ ਨਹੀਂ ਨਾ ਪੜ੍ਹੀ, ਬਾਬਾ ਤਾਂ ਕਹਿ ਗਿਆ ਬਾਣੀ ਤੋਂ ਉੱਤੇ ਸਿਰੇ ਦੀ ਬਾਣੀ ਕੋਈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਦੂ ਚੀਕ ਦੀ ਆਵਾਜ਼ ਹੋਵੇਗੀ ਜੀ, ਇਦੂ ਤੇ ਕਿਤੇ ਬੋਲ ਹੋਣਗੇ। ਹਾਂ ਕੌਮ ਦੇ ਨਾਲ ਵਾਪਰਦੀਆਂ ਘਟਨਾਵਾਂ ਨੂੰ ਪੜ੍ਹਨਾ ਅਤ ਜ਼ਰੂਰੀ ਹੈ, ਪਰ ਕਿਤਨਾ ਚੰਗਾ ਹੋਵੇ ਜੇ ਸਿੱਖ ਆਪ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਅਭਿਆਸੀ ਹੋਵੇ, ਰੋਜ਼ ਆਪ ਪਾਠ ਕਰੇ, ਬਾਣੀ ਪੜ੍ਹੇ, ਫਿਰ ਦਾਤਾ ਇਹਨੂੰ ਲਿਆਕਤ ਦਏਗਾ, ਵਿਵੇਕ ਦੀ ਸਮਝ ਆਏਗੀ, ਤੇ ਫਿਰ ਇਹ ਕਹੇਗਾ ਕਿ ਮੇਰੇ ਦਾਤਾ ਜੀ ਸਾਮਤ ਦੇਹੋ ਦਇਆਲ ਪ੍ਰਭ, ਇਹ ਵਿਵੇਕ ਹੈ। ਜਿਤ ਤੁਮੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਜਦੋਂ ਇਹਦੇ ਕੋਲ ਵਿਵੇਕ ਆ ਗਿਆ ਤੇ ਜਿਨ੍ਹਾਂ ਕੋਲ ਆਇਆ ਉਹਨਾਂ ਗਿਆਨ ਤੋਂ ਸਿਰੇ ਦੀਆਂ ਗੱਲਾਂ ਕੀਤੀਆਂ, ਤੇ ਮੈਂ ਸ਼ਬਦ ਬੇਨਤੀ ਕਰ ਰਿਹਾ ਸਾਂ ਉਸ ਪਦ ਸ਼ਬਦ ਨੂੰ ਫਿਰ ਪ੍ਰਮਾਣ ਨੂੰ ਅੱਗੇ ਤੋਰ ਕੇ ਸੰਪੂਰਨਤਾ ਕਰਨੀ ਹੈ। ਆਂਦੀ ਪਾਤਸ਼ਾਹ ਜੋਜਲ ਬਰਖਾ ਤੇ ਤੇਰਾ ਜਨ ਧੀਨਾ, ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ। ਕਿਹੜਾ ਸਾਨੂੰ ਵਿਵੇਕ ਮਿਲ ਜਾਏ ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। کیڑا وویک مل جائے بے غم پورا شہر کو ناؤں دکھ اندو نہیں تہاؤں کیڑا وویک مل جائے اپشٹ بات تے پئی سیدری دوت دشت سجنئی اندکار میں رتن پرگاسیو ملین بدھ ہشنئی کیڑا وویک مل جائے گر پورا میری راکھ لئی امرت نام ہردے میں دینوں جنم جنم کی میل گئی نمرے دوت دشت بہرائی گر پورا کا جپیا جانک کیڑی وویک مل بول جائے کہ داس تیرے کی بینتی رد کر پرگاس تمری کرپا تے پار برہم دوکھن کو ناس میرے مالک جی کہ او مت دے او بدھی دے او وویک سانو مت دے کہ جدے نال اسی تیری بندگی وچ جڑ سکیے جدے نال اسی تیری کرنی نو تیرے دتے کوئی بچنا نو سمجھ سکیے تاں ہی اسی منگنے ہاں کہ داتا سکھی دا دان دئی سکھی وچ سب تو پہلی گل کیس سانو کیساں دا دان دئی ایک کرپا کریں کیس دے نال نال سانو امرت دی رہت دئی تے جدو رہت دے دیں ہنکار نہ دیں سانو وویک دان دے دیں سانو اینی سوج دے دیں کہ اسی آتما تے شریر نو چنگے تے مندے نو آپا پہچان سکیے سکھ کول بڑی وویک مت سی اج وی ہن بڑے کرمی والے بھائی گرداس دی وویک مت نو وویک نو کدی کوئی بھول سکتا ہے بانی لکھ دیاں جدو میڑیاں دا شبد آنا تے آواز دے کے کہہ دینا داتا جی یہ گرو گرنتھ صاحب کی بانی لکھ دیا یہ گرو نانک جوت دے شبد نہیں ہس کے پوچھیا ہس کے گرو ارجن صاحب نے بھائی صاحب جی تانوں کیویں سمجھ پی گئی کہ یہ بچن جا یہ شبد یہ لکھت گرو کی نے میڑیا دیے اس وویک کی ادارن ایک ہوئی ہے کہن لگے کیڑی پتی ورتا استری ہے جیڑی اپنے خصم کی آواز نو پہچان دی نہیں ہزاراں وچوں بولے اپنے پتی دی آواز نو پہچان دیے تے سچ جانو وویکی سکھ بھی ہوے جڑے ہزاراں کاواں رولا پاندے رہن پر اپنے گرو دے شبد نو پچھان کے چلے شبد تو دور نہ جائے تن گرو گرنتھ صاحب کرپا کرن اس وویک دی دات بھگتاں نو ملی انہاں نے شبد ورتے تے پڑھیا لکھیا نو چیلنج کر کے کیا کہن لگے کوئی بولے نرواں کوئی بولے دور جل کی ماچھلی چرہ حضور کائے رے بک باد لائیو جن ہر پائیو تنہ چھپائیو کہن لگے پنڈت ہوئے کہ وید بخانے تے وویکی کہندا مورکھ نام دیو رامے جانے جے گیان ہے تے سوج نہیں اندر دی پھر صاحب کہندے نے جتھوں وچار آرمبھ کیتی سی مادو اویدیا ہت کین وویک دیپ ملی وویک دا دیواں سوج دا دیواں ملین ہو چکا ہے پھر دیواں ضرور پکڑیا ہوندا ہے تے شال خوہ وچ مارنیا اوناں وویکیاں نوں بابا جی کہندے نے من جاننا ہے سب بات اونوں کاہدے لئی کہاں گے سوجواں جانت ہی اوگن کرے کاہے کی کسلات ہاتھ دیپ کمے کرے تن گرو گرنتھ صاحب کرپا کرے ودیا دے نال آتم ابھیاس دے گیان دے اندر نوں پرچولن دی داد دے لفظ بولن دی داد دے اندر چپ کرن دی دات وی بخش دے یہ سی سنکھیپ جا جڑا گرو دے سکھ نے گرو تو وویک دان منگنے کل نوں اسی اگے وچاراں گے وشاہ دان تے پرسوں بھروسہ دان شبد دونوں نیڑے نیڑے دے وشاہ دان کی تے بھروسہ دان کی یہ کل نوں واچاں گے واہ گرو جی کا خالصہ واہ گرو جی